ਕੀਤਾ ਗਿਆ ਕਿ ਸਰਕਾਰ ਆ ਜਾਵੇ, ਪਰ ਉਹਦੇ ਚੋਂ ਨਿਕਲਿਆ ਕੁਛ ਨਹੀਂ। ਜੇ ਕਹੀਏ ਸੀ ਸੈਂਟਰ ਚੋਂ ਨਿਕਲਿਆ, ਜੇ ਦੇਖੋ ਇਹਨਾਂ ਕੋਲ ਤਾਂ ਕਾਂਗਰਸ ਤਾਂ ਸਾਰੀ ਵਕੀਲਾਂ ਨਾਲ ਭਰੀ ਪਈ ਹੈ, ਕਪਿਲ ਸਿੱਬਲ ਤੋਂ ਲੈ ਕੇ ਅਭਿਸ਼ੇਕ ਮਨੂ ਸਿੰਘਵੀ ਤੋਂ ਲੈ ਕੇ ਸਾਰੇ ਤੇ ਵਕੀਲ ਨੇ ਇਹਨਾਂ ਕੋਲ, ਠੀਕ ਹੈ ਨੀ। ਜੇ ਇਹਨਾਂ ਕੋਲ ਕੋਈ ਐਸਾ ਕੋਈ ਵੀ ਚੀਜ਼ ਹੁੰਦੀ ਤੇ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈਕੋਰਟ, ਦਿੱਲੀ ਹਾਈਕੋਰਟ ਜਾ ਕੇ ਇਹ ਫਾਈਲ ਕਰਦੇ ਕਿ ਜੀ ਆਹ ਮਾਮਲਾ ਅਦਾਲਤ ਨੇ ਫਸ, ਜਿੱਦਾਂ ਰਫੇਲ ਦੇ ਮਾਮਲੇ 'ਚ ਇਹਨਾਂ ਨੇ ਇਹੀ ਕੀਤਾ ਨਾ ਕਿ ਜਹਾਜ਼ ਖਰੀਦੇ ਨੇ ਤੇ ਉਹਦੇ ਵਿੱਚ ਮੋਦੀ ਸਾਹਿਬ ਨੇ ਫਾਇਦਾ ਪਹੁੰਚਾਇਆ, ਜਿਹੜੀ ਗੱਲ ਹੁਣ ਤੁਸੀਂ ਕਹਿ ਰਹੇ ਹੋ, ਪਰ ਉਹਦੇ ਚੋਂ ਅੱਜ ਤੱਕ ਨਿਕਲਿਆ ਕੁਛ ਨਹੀਂ ਹੈ ਅੱਜ ਦੀ ਜੇ ਅਸੀਂ ਗੱਲ ਕਰੀਏ। ਹੁਣ ਜਿਹੜਾ ਕੇਜਰੀਵਾਲ ਦਾ ਮਾਮਲਾ, ਉਹਦੇ 'ਚ ਕੀ ਫਾਈਨਲ ਫੈਸਲਾ ਤੇ ਅਦਾਲਤ ਕਰੇਗੀ, ਪਰ ਉਹਦੇ 'ਚ ਇਸ ਵੇਲੇ ਅਦਾਲਤ ਨੇ ਇੰਨੀ ਗੱਲ ਜ਼ਰੂਰ ਕਹਿਤੀ ਹੈ ਵੀ ਐਲੀਗੇਸ਼ਨ ਇੰਨੇ ਸਖ਼ਤ ਨੇ, ਇੰਨੇ ਜ਼ਿਆਦਾ ਸਖ਼ਤ ਨੇ ਕਿ ਉਹਨਾਂ ਦੇ ਬੰਦਿਆਂ ਨੂੰ ਵੇਲ ਨਹੀਂ ਮਿਲ ਰਹੀ ਇਸ ਵੇਲੇ ਮਨੀਸ਼ ਸਿਸੋਦੀਆ ਐਂਡ ਪਾਰਟੀ ਨੂੰ। ਸੋ ਉਹ ਜ਼ਰੂਰ ਇਸ ਵੇਲੇ ਮਾਮਲਾ ਸਾਹਮਣੇ ਆ ਰਿਹਾ ਕਿ ਕੀ ਉਹਨਾਂ ਨੇ ਖੁਦ ਪੈਸਾ ਜੇ ਨਹੀਂ ਵੀ ਲਿਆ ਤੇ ਬਾਹਰ ਜਿਹੜਾ ਪੈਸਾ ਦਿੱਤਾ ਉਹ ਕਿੱਥੇ ਖੜਾ ਹੈ ਜੀ। ਕੋਈ ਹੋਰ ਸਵਾਲ ਹੈ ਜ਼ਰੂਰ ਪੁੱਛੋ, ਨਹੀਂ ਤਾਂ ਫਿਰ ਗੁਰਦੇਵ ਸਿੰਘ ਜੀ, ਗਰੀਸ਼ ਜੀ, ਹਰਪਾਲ ਜੀ, ਕਾਫੀ ਕਾਲਰ ਇੰਤਜ਼ਾਰ ਕਰ ਰਹੇ
ਨੇ। ਚਲੋ ਕਾਫੀ ਕਰ ਲਿਆ, ਹੁਣ ਸਰੋਤਿਆਂ ਨੇ ਵੀ ਟਾਈਮ ਦੇਣਾ ਤੇ ਫਿਰ ਅਗਲੇ ਕਿਸੇ ਪ੍ਰੋਗਰਾਮ 'ਚ ਕਰ ਲਾਂਗੇ ਬਾਕੀ।
ਠੀਕ ਹੈ ਠੀਕ ਹੈ, ਅਗਲੀ ਕਾਲ ਗੁਰਦੇਵ ਸਿੰਘ ਜੀ ਤੁਹਾਡੀ ਹੈ, ਤੁਸੀਂ ਲਾਈਨ ਪਲੀਜ਼ ਹੋਲਡ ਕਰ ਲੈਣਾ। ਗਰੀਸ਼ ਜੀ, ਹਰਪਾਲ ਜੀ, ਯਸ਼ ਜੀ, ਸਾਰੇ ਪਲੀਜ਼ ਲਾਈਨ ਹੋਲਡ ਕਰ ਲੈਣਾ। ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈਂਦੇ ਹਾਂ ਇੱਥੇ, ਰਿਕਾਰਡਡ ਬ੍ਰੇਕ ਦਾ ਸਮੇਂ ਹੋ ਗਿਆ। ਰਿਕਾਰਡਡ ਬ੍ਰੇਕ ਤੋਂ ਬਾਅਦ ਫੌਰਨ ਪਰ ਸਭ ਤੋਂ ਪਹਿਲਾਂ ਕਾਲ ਆਉਂਦੀ ਹੈ, ਕਰਾਂਗੇ ਰਿਕਾਰਡਡ ਬ੍ਰੇਕ ਦੇ ਫੌਰਨ ਬਾਅਦ। ਜੀ
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਯੂਰ ਓਨਲੀ ਅ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨਰ ਵਾਟਰਲੂ ਤੇ ਜ਼ਰੂਰ ਆਓ।
सोच रहे इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए, अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन, कॉल देम नाउ एट 905-450-5959 पे।
स्कार्बरो दे विच साडी अखा दे पिछे एक अग है,
साडे टिड विच एक जुनून है,
ए साडे गवांडियां दे दिला विच है,
साडियां नर्सां दीयां अखां विच
अते साडे डॉक्टरां दे हत्थां विच,
ए ओ है जो स्कार्बरो नूं स्कार्बरो बनांदा है।
साडे हस्पतालां विच असी उस तों वध करदे हां जिन्ना किसे ने सोचिया सी, जिस दी कोई कल्पना भी नहीं कर सकता।
पर एक कल्पना करन दा समा है कि असी होर की कर सकदे हां।
स्कार्बरो हेल्थ नेटवर्क विच शामिल होवो अते इकट्ठे
असी देरे नूं महानता विच बदल सकदे हां।
lovescarborough.ca ते होर जानो, lovescarborough.ca ते दान करो।
इंसुलिन शुरू करने का विचार है? ट्रेसिवा प्रतिदिन एक बार वाले इंसुलिन है जो खुराक के लिए लचीला समय प्रदान करती है, जब तक कि खुराकों के बीच में कम से कम 8 घंटों का अंतराल हो। और ट्रेसिवा कनाडा के एंडोक्रिनोलॉजिस्ट द्वारा अनुशासित लंबे समय तक कार्य करने वाले इंसुलिन है। अपने डॉक्टर से पूछे कि क्या ट्रेसिवा आपके लिए सही है और नाउ रेडी .ca पे जाएं।
वेलकम टू NW, कैन आई गेट योर ऑर्डर प्लीज?
ये बड़ी बर्गर में आलू टिक्की वाला जुगाड़ हो जाएगा?
हो जाएगा, पैटी के बदले क्रिस्पी हैश ब्राउन डाल दूं।
परफेक्ट।
प्याज, टमाटर, लेटस चलेंगे?
दौड़ेंगे, कुछ तीखा हो जाए।
स्पाइसी पेरी पेरी सॉस,
तीखी आलू टिक्की,
वन स्पाइसी पेरी पेरी पोटेटो बारी बर्गर। मेन्यू पे है सर, अब जुगाड़ की जरूरत नहीं।
हाँ, द ऑल न्यू स्पाइसी पेरी पेरी पोटेटो बारी बर्गर, लिमिटेड टाइम के लिए सिर्फ 399 ओनली एट NW।
यू आर लिसनिंग टू WTOR 770 AM, यंगस्टाउन, टोरंटो।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਤੇ ਤੁਹਾਡੇ ਪਰਿਵਾਰ ਚੋ ਕੋਈ ਨਸ਼ੇ ਦੀ ਬੁਰੀ ਆਦਤ ਤੋਂ ਜੂਝ ਰਿਹਾ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ? ਘਬਰਾਓ ਨਾ। ਸੰਧੂ ਹਸਪੀਟਲ, ਨਵਾਂ ਸ਼ਹਿਰ, ਚੰਡੀਗੜ੍ਹ ਰੋਡ, ਇੰਡੀਆ ਗਵਰਨਮੈਂਟ ਦੇ ਸਰਟੀਫਾਈਡ ਡੀ ਐਡਿਕਸ਼ਨ ਹਸਪੀਟਲ ਹੈ ਜੋ ਕਰੂਗਾ ਤੁਹਾਡੀ ਪੂਰੀ ਮਦਦ। ਚਾਹੇ ਡਿਟੋਕਸ ਕਰਵਾਉਣਾ ਹੈ ਯਾਨੀ ਨਸ਼ਾ ਛੁਡਾਉਣਾ, ਅਤੇ ਰਿਲੈਪਸ ਪ੍ਰੀਵੈਂਸ਼ਨ ਯਾਨੀ ਕਿ ਲੱਤ ਦੁਬਾਰਾ ਲੱਗਣ ਤੋਂ ਰੋਕਣ ਦਾ ਟ੍ਰੀਟਮੈਂਟ ਕਰਾਉਣਾ ਹੈ, ਤਾਂ ਅੱਜ ਹੀ ਪਹੁੰਚੋ ਜਾਂ ਸੰਪਰਕ ਕਰੋ ਸੰਧੂ ਹਸਪਤਾਲ, ਨਵਾਂ ਸ਼ਹਿਰ ਨਾਲ। ਜੇਕਰ ਤੁਹਾਨੂੰ ਦਿਮਾਗ ਦੀ ਕੋਈ ਵੀ ਪ੍ਰੋਬਲਮ ਹੈ ਅਤੇ ਸਕਿਨ ਹੇਅਰ ਪ੍ਰੋਬਲਮਸ ਤੋਂ ਜੂਝ ਰਹੇ ਹੋ, ਸੰਧੂ ਹਸਪਿਟਲ ਦਾ ਨਾਮ ਯਾਦ ਰੱਖੋ। ਇਹਨਾਂ ਦੇ ਮੰਨੇ ਹੋਏ ਡਾਕਟਰਸ ਡਾਕਟਰ ਜੇ ਐਸ ਸੰਧੂ MD ਸਾਈਕੈਟਰੀ ਅਤੇ ਡਾਕਟਰ ਗੁਰਜੀਤ ਸੰਧੂ MD ਡਰਮਾਟੋਲੋਜੀ ਦਿੰਦੇ ਨੇ ਪ੍ਰੋਫੈਸ਼ਨਲ ਐਡਵਾਈਸ। ਅੱਜ ਹੀ ਸੰਪਰਕ ਕਰੋ ਸੰਧੂ ਹਸਪਿਟਲ ਦੀ ਟੋਰਾਂਟੋ ਟੀਮ ਦੇ ਨਾਲ। ਕਾਲ ਕਰੋ 6475146068 6475146068।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈਗਾ ਹਰਮਨ ਧਾਲੀਵਾਲ, ਸੈਂਚਰੀ 21 ਪ੍ਰੈਜ਼ੀਡੈਂਟ ਰਿਐਲਟੀ ਚੋਂ। ਜੇ ਅਸੀਂ ਤਿਆਰ ਹੋ ਆਪ ਦੇ ਰੀਅਲ ਸਟੇਟ ਸੁਪਰਾਂ ਨੂੰ ਰਿਐਲਟੀ ਲੈ ਕੇ ਆਉਣ ਨੂੰ, ਤਾਂ ਤੁਸੀਂ ਮੈਨੂੰ ਪਲੀਜ਼ ਸੰਪਰਕ ਕਰਿਓ। ਜੇ ਅਸੀਂ ਸੋਚ ਰਹੇ ਹਾਂ ਬਾਏ ਕਰਨ ਨੂੰ, ਇਨਵੈਸਟ ਕਰਨ ਨੂੰ, ਸੈਲ ਕਰਨ ਨੂੰ, ਲੀਸ, ਰੀਕੰਸਟਰਕਸ਼ਨ ਦੇਖ ਰਹੇ ਹੋ ਤੁਸੀਂ, ਮੋਰਗੇਜ ਕੋਈ ਅਸਿਸਟੈਂਸ ਚਾਹੀਦੀ ਆ, ਜਾਂ ਤੁਸੀਂ ਸੋਚ ਰਹੇ ਹੋ ਫਲਿਪ ਕਰਨ ਪ੍ਰਾਪਰਟੀਆਂ, ਤਾਂ ਪਲੀਜ਼ ਤੁਸੀਂ ਕੰਟੈਕਟ ਕਰਿਓ 437-221-5806। ਜਾਂ ਤੁਸੀਂ ਈਮੇਲ ਵੀ ਛੱਡ ਸਕਦੇ ਹੋ harman.dollywall@century21.ca. Australian real estate goes into reality.
ਕਿੱਦਾਂ ਬ੍ਰੈਂਟਨ ਆ ਲਿਓ ਰੇਡੀਓ ਸਟੋਰੇਜ ਰੈਵੋਲੂਸ਼ਨ ਲਈ? ਵੋਲਟਰਾ ਸੈਲਫ ਸਟੋਰੇਜ ਹੁਣ ਅਫੀਸ਼ਲੀ ਓਪਨ ਕਰ ਰਹੀ ਹੈ ਆਪਣੀ ਲੋਕੇਸ਼ਨ ਐਟ 125 ਆਇਰਨ ਸਾਈਡ ਡਰਾਈਵ ਤੇ। ਅਨਬੀਟੇਬਲ ਰੇਟਸ ਨੇ, ਯੂਨਿਟਸ ਆਫ ਆਲ ਸਾਈਜ਼ਸ। ਸੇਫਲੀ ਸਟੋਰ ਕਰੋ ਆਪਣਾ ਸਮਾਨ ਸਿਕਿਓਰ ਇਨਡੋਰ ਕਲਾਈਮੇਟ ਕੰਟਰੋਲ ਯੂਨਿਟਸ ਦੇ ਵਿੱਚ, ਜੋ ਕਿ ਈਜ਼ੀਲੀ ਲੋਡ ਅਨਲੋਡ ਕਰ ਸਕਦੇ ਹੋ ਤੁਸੀਂ ਇਨਡੋਰ ਲੋਡਿੰਗ ਬੇ ਦੇ ਨਾਲ। ਇੰਜੋਏ ਕਰੋ ਆਪਣੇ ਸਮਾਨ ਦਾ 24/7 ਐਕਸੈਸ। ਤੇ ਨਾਲ ਹੀ ਬਹੁਤ ਹੀ ਲਿਮਿਟਿਡ ਸਮੇਂ ਲਈ ਅਸੀਂ ਆਫਰ ਕਰ ਰਹੇ ਹਾਂ $50 ਜਦੋਂ ਤੁਸੀਂ ਬੁੱਕ ਕਰੋਗੇ ਅਤੇ ਟੂਰ ਕਰੋਗੇ ਸਾਡੀ ਨਵੀਂ ਫੈਸਿਲਿਟੀ। ਆਪਣੇ ਘਰ ਨੂੰ ਰੈਡੀ ਕਰੋ ਸੇਲ ਲਈ, ਡੀਕਲਟਰ ਲਈ, ਜਾਂ ਫਿਰ ਹੁਣ ਮੌਕਾ ਹੈ ਆਪਣੀ ਗੱਡੀ ਨੂੰ ਗਰਾਜ ਦੇ ਵਿੱਚ ਪਾਰਕ ਕਰਨ ਲਈ। ਮਿਸ ਨਾ ਕਰੋ, ਵਿਜ਼ਿਟ ਕਰੋ voltra.ca, that's voltra.ca। ਬੁੱਕ ਕਰੋ ਆਪਣਾ ਯੂਨਿਟ ਅਤੇ ਨਾਲ ਹੀ ਪਾਓ $50 ਬੋਨਸ March 31 ਤੋਂ ਪਹਿਲਾਂ। ਟਰਮਸ ਐਂਡ ਕੰਡੀਸ਼ਨਸ ਅਪਲਾਈ। ਕਾਲ ਲੋਕੇਸ਼ਨ ਔਰ ਵਿਜ਼ਿਟ ਸਾਈਟ ਫਾਰ ਮੋਰ ਡਿਟੇਲਸ। ਆਫਰ ਐਪਲੀਕੇਬਲ ਟੂ ਸਿਲੈਕਟ ਯੂਨਿਟਸ।
किया ऑफ ब्रैम्पटन, ओंटारियो की नंबर 1 कार स्टोर से पाइए किया की कोई भी गाड़ी सबसे बेस्ट प्राइस पे। साथ ही साथ किया ऑफ ब्रैम्पटन पेश करते हैं नई इलेक्ट्रिक कार्स, किया EV6 एंड नीरो EV। हम हैं नंबर 1 इन कस्टमर सर्विस एंड द मोस्ट अफोर्डेबल प्राइसेस, और पाइए बम्पर टू बम्पर वारंटी। किया ऑफ ब्रैम्पटन पे हम बोलते हैं आपकी जुबान, चाहे वो हिंदी हो, पंजाबी हो या हो उर्दू। बेस्ट डील्स के लिए आज ही जाइए किया ऑफ ब्रैम्पटन, लोकेटेड इन ब्रैम्पटन ऑटो मॉल, 85 कैनन क्रेसेंट, ब्रैम्पटन। 905-457-8410, दैट्स 905-457-8410, या विजिट कीजिए kiaofbrampton.ca पर। किया ऑफ ब्रैम्पटन, द फ्यूचर इज इलेक्ट्रिक।
बेंचमार्क बीन्सविल में लोजानी होम्स लॉन्च करने जा रहे हैं मॉडर्न फार्म हाउस टाउन होम्स, जो कि शुरू हो रहे हैं सिर्फ ऊपरी 5 लाख से। ऑप्शनल इन होम स्टूडियो सुइट के साथ अपने टाउन होम के मेन लेवल फ्लेक्स स्पेस को यूज करें बोनस रेकरूम या फिर होम ऑफिस के तौर पर, या फिर अपग्रेड करें स्पेस को प्राइवेट इन होम स्टूडियो फुल किचन के साथ। इस वाइन कंट्री में आप पैदल लोकल वाइन यार्ड और ऑन्टारियो के बेस्ट डाइनिंग का लाभ उठा सकते हैं। अभी रजिस्टर करें लिमिटेड रिलीज टाउन होम्स के लिए जो कि शुरू हो रहे हैं ऊपरी 5 लाख से। वीन्सविल में आने जा रहा है टोरंटो से सिर्फ 1 घंटे की दूरी पर। अभी विजिट कीजिए luzanihomes.com luzanihomes.com।
बहुत लोगों को लगता है कि क्वालिटी चॉइस रेट विच नहीं मिल सकती, पर आईकिया यह गल नहीं मानता। होम फर्निशिंग विच कॉम्प्रोमाइज नहीं चलता। इसलिए साडा मानना है कि वधिया डिजाइन, अच्छी क्वालिटी, स्टाइल, फंक्शनैलिटी ते सस्टेनेबिलिटी कट प्राइस दे विच भी मिल सकती है। जरूर पहुंचो आईकिया इटोबिको क्वींसवे ते टू ब्रिंग योर होम टू लाइफ विदाउट ब्रेकिंग द बैंक। हाई स्टैंडर्ड्स, लो प्राइसेस ते फ्री पार्किंग। इस तो अलावा तुसी होर की चाह सकते हो।
मिलक्रॉप ग्रोव दे विच तुहाडा स्वागत है। इस स्टनिंग नवी कम्युनिटी है सिंगल फैमिली होम्स दी जो कि आ रही है बर्लिंगटन दे विच, बिल्ट बाय द एक्सपीरियंस टीम एट ट्रिनिटी पॉइंट। जो कि लोकेटेड है बहुत ही प्रेस्टीजियस नेबरहुड दे नियर मिलक्रॉप गोल्फ क्लब। वन ऑफ द रेयरेस्ट अपॉर्चुनिटी है घर बाय करन दी इस गॉर्जियस नेबरहुड दे विच। डिजाइन इन्हां दा घरां दा गाइड कीता गया है ट्रेडिशनल आर्किटेक्चर दे नाल। ट्रेडिशनल आर्किटेक्चर नाल डिजाइन कीते गए यह घर विद इनवाइटिंग वार्मथ ऑफ टूडोर स्टाइल और द एलिगेंस एंड सोफिस्टिकेशन ऑफ फ्रेंच इंस्पायर्ड आर्किटेक्चर। अते हुन बहुत ही लिमिटेड टाइम ली एक इंसेंटिव प्रोग्राम भी ऑफर कीता जा रहा है जिस दे विच की तुसी अपना मॉर्गेज रेट ले सकते हो एस लो एस 2%। विजिट करो trinitypoint.com नू होर वधेरी जानकारी लैण ली। trinitypoint.com नू होर वधेरी जानकारी लैण ली trinitypoint.com।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਅਸੀਂ ਖਬਰ ਸਾਂਝੀ ਕਰ ਰਹੇ ਹਾਂ ਕਿ ਬੈਂਕ ਆਫ ਕੈਨੇਡਾ ਐਜ਼ ਐਕਸਪੈਕਟਡ ਜਿਹੜਾ ਹੈਗਾ ਉਹਨਾਂ ਨੇ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਉਹ 5% ਦੇ ਉੱਤੇ ਜਿਹੜਾ ਉਹ ਬਰਕਰਾਰ ਰੱਖਿਆ ਹੈਗਾ। ਸੋ ਲਗਾਤਾਰ ਬੈਂਕ ਆਫ ਕੈਨੇਡਾ ਜਿਹੜਾ ਹੈਗਾ ਉਹਦੇ ਉੱਤੇ ਨਿਗਾਹ ਸਾਡੀ ਬਰਕਰਾਰ ਰਹੇਗੀ। 5% ਓਵਰਨਾਈਟ ਲੈਂਡਿੰਗ ਰੇਟ ਇਹਦਾ ਕੀ ਅਸਰ ਹੈ ਇਕਨੋਮੀ ਦੇ ਉੱਤੇ, ਇਹਦਾ ਕੀ ਅਸਰ ਹੈ ਬਾਕੀ ਚੀਜ਼ਾਂ ਦੇ ਉੱਤੇ, ਉਹ ਅਸੀਂ ਅੱਗੇ ਚੱਲ ਕੇ ਤੁਹਾਨੂੰ ਡਿਟੇਲ ਜਿਹੜੀ ਹੈ ਉਹ ਜ਼ਰੂਰ ਸਾਂਝੀ ਕਰਾਂਗੇ। ਜੀ ਅਗਲੀ ਕਾਲ ਵੱਲ ਵਧਦੇ ਹਾਂ। ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ, ਗੋ ਅਹੈਡ।
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਗੁਰਦੇਵ ਸਿੰਘ ਜੀ ਹੈਲੋ ਜੀ। ਗੁਰਦੇਵ ਸਿੰਘ ਜੀ ਗੋ ਅਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਰ ਜੀ ਗੱਲ ਚੱਲਣੀ ਵੀ ਇਸ ਤਰ੍ਹਾਂ ਕਰਪਸ਼ਨ ਦੇ ਉੱਤੇ ਐਲੀਗੇਸ਼ਨ ਇੱਥੇ ਨਹੀਂ ਹੈਗੀ। ਕਈ ਆਪਣੇ ਪੋਲੀਟੀਸ਼ੀਅਨ ਇੰਨੇ ਸਮਾਰਟ ਹੁੰਦੇ ਆ ਜੋ ਬੜਾ ਇਸ ਤਰੀਕੇ ਨਾਲ ਕਰਪਸ਼ਨ ਕਰਕੇ ਉਹਨਾਂ ਦੇ ਕਦੀ ਵੀ ਦਾਗ ਨਹੀਂ ਲੱਗਦਾ, ਉਹਨਾਂ ਕਰਪਸ਼ਨ ਕੀਤੀ ਹੁੰਦੀ ਆ। ਹਾਂਜੀ ਇਹਦਾ ਮਤਲਬ ਇਹ ਨਹੀਂ ਵੀ ਇੱਕ ਨਾ ਕੁਝ ਲੋਕਾਂ ਦੇ ਉੱਤੇ ਤੁਸੀਂ ਸਹੁੰ ਖਾ ਕੇ ਕਹਿ ਸਕਦੇ ਹੋ ਵੀ ਇਹ 100% ਜਿਸ ਤਰ੍ਹਾਂ ਮੈਂ ਕੁਛ ਨਾਲ ਲੈ ਸਕਦਾ ਵਾਜਪਾਈ ਸਾਹਿਬ ਦਾ, ਅਬਦੁਲ ਕਲਾਮ ਸਾਹਿਬ ਜਾਂ ਕਹਿ ਲਓ ਕਿ ਮਨਮੋਹਨ ਸਿੰਘ ਜੀ, ਇਹਨਾਂ ਦੇ ਅੰਡਰ ਤੱਕ ਮੀਟ ਕੇ ਕਹਿ ਸਕਦੇ ਨਾ ਵੀ ਇਹ ਇੰਨੇ ਕਰਪਟ ਨਹੀਂ ਹੈਗੇ। ਬਾਕੀ ਬਹੁਤ ਹੀ ਸਾਡੇ ਦੇਸ਼ ਨੂੰ ਮਾਰ ਕਾਹਦੀ ਪਈ ਹੈ ਜੀ, ਕਰਪਸ਼ਨ ਦੀ ਜ਼ਿਆਦਾ ਪਈ ਹੈ ਜੀ, ਹੋਰ ਕਿਸੇ ਚੀਜ਼ ਦੀ ਨਹੀਂ। ਦੁਨੀਆ ਮਿਹਨਤ ਕਰਦੀ ਆ, ਸਭ ਕੁਝ ਵਧੀਆ ਵਾ, ਤੇ ਉਹ ਕਰਪਸ਼ਨ ਕਰਕੇ ਆ। ਬਾਕੀ ਜੀ ਉਹਦੇ ਵਿੱਚ ਮੇਰਾ ਸਵਾਲ ਇਹ ਆ ਕਿ ਉਹ ਜਿਹੜਾ ਫੋਰਨਰ ਬਾਹਰੋਂ ਆਏ ਸੀ ਜਿਹੜਾ ਕਪਲ, ਉਹਨਾਂ ਦਾ ਜੋ ਉਹਨਾਂ ਨੂੰ ਮਾੜੇ ਕੰਮ ਹੋਇਆ ਵਾ ਸਾਰਿਆਂ ਨੂੰ ਪਤਾ, ਉਹਨਾਂ ਵਿੱਚੋਂ ਕਿੰਨੇ ਬੰਦੇ ਫੜੇ ਗਏ ਆ? ਮੈਂ ਗੱਲ ਕਰਿਆ ਜਿਹੜੀ ਝਾਰਖੰਡ ਦੀ ਜੀ, ਕਿੰਨੇ ਬੰਦੇ ਫੜੇ ਗਏ ਆ ਜਾਂ ਕਿਸ ਤਰ੍ਹਾਂ ਵਾ? ਉਹਦੇ ਜੀ ਬਹੁਤ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਆ। ਅਦਾਲਤ ਜਿਹੜੀ ਆ ਫਾਸਟ ਟਰੈਕ ਆ ਗਏ, ਕਿਉਂਕਿ ਉਹਦੇ ਵਿੱਚ ਦੇਸ਼ ਦਾ ਨਾਮ ਬੜਾ ਖਰਾਬ ਹੁੰਦਾ ਜੀ। ਉਹ ਬਾਹਰ ਜਦੋਂ ਖ਼ਬਰਾਂ ਚੱਲਦੀਆਂ ਜਾਂ ਬਾਹਰਲੇ ਕੰਟਰੀ ਖ਼ਬਰਾਂ ਦੱਸਦੇ ਆ, ਮੈਂ ਇਹ ਵੀ ਸੁਣ ਰਿਹਾ ਸੀ ਵੀ ਇਹ ਖ਼ਬਰ ਕੇ ਇੰਡੀਆ ਦੇ ਇੰਨੇ ਜ਼ਿਆਦਾ ਪਲੇ ਨਹੀਂ ਕੀਤੀ ਮੀਡੀਆ ਨੇ ਜਿੰਨੀ ਕਿ ਅੰਬਾਨੀ ਦੇ ਉਹਦੇ ਬੇਟੇ ਦੀ ਸ਼ਾਦੀ ਦੀ ਕਰ ਰਹੇ। ਇਹਦੇ ਬਾਰੇ ਦੱਸਿਓ ਕਿੰਨੇ ਜਣੇ ਫੜੇ ਗਏ, ਨਾਲੇ ਖ਼ਬਰ ਇੰਡੀਆ ਚ ਇਹਨਾਂ ਨੇ ਕੀਤੀ ਆ ਜਾਂ ਕੀ ਉਹਦੀ ਸਟੋਰੀ ਕਿੱਥੋਂ ਤੱਕ ਗਈ ਹੈ? ਬੇਚਾਰਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਵੀਡੀਓ ਵੇਖ ਕੇ ਬਹੁਤ ਹੀ ਮਨ ਨੂੰ ਦੁੱਖ ਪਹੁੰਚਦਾ ਜੀ।
ਦੇਖੋ ਜੀ, ਇਹਦੇ ਚ ਕੋਈ ਦੋ ਰਾਏ ਨੀ ਹੈ ਕਿ ਜੋ ਉਹ ਫੋਰਨ ਟੂਰਿਸਟ ਆਏ ਸੀਗੇ ਉਹਨਾਂ ਦੇ ਨਾਲ ਜੋ ਸਲੂਕ ਹੋਇਆ ਉਹ ਬਹੁਤ ਹੀ ਜ਼ਿਆਦਾ ਖਰਾਬ ਹੋਇਆ, ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਯੈਸ, ਉਹਦੇ ਵਿੱਚ ਜੋ ਹੁਣ ਲੇਟੈਸਟ ਹੈ 8 ਜਣੇ ਟੋਟਲ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ। ਸੋ ਉਹਦੇ ਉੱਤੇ ਆਈ ਐਮ ਸ਼ੋਰ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਹੀ ਕੰਮ ਹੋਣਾ ਚਾਹੀਦਾ, ਇਹਦੀ ਮੰਗ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ। 3 ਜਣੇ ਪਹਿਲਾਂ ਗ੍ਰਿਫਤਾਰ ਸੀਗੇ, ਫਿਰ 5 ਜਣੇ ਬਾਅਦ ਦੇ ਵਿੱਚ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ। ਸੋ ਆਈ ਹੋਪ ਕਿ ਉਸ ਮਾਮਲੇ ਚ ਨਾ ਸਿਰਫ ਫਾਸਟ ਟਰੈਕ ਅਦਾਲਤ ਦੇ ਵਿੱਚ ਕੰਮ ਹੋਏਗਾ, ਬਲਕਿ ਮੈਂ ਵੀ ਉਮੀਦ ਕਰਦਾ ਕਿ ਇਹਨਾਂ ਦੇ 8 ਜਣਿਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਵੀ ਇਹਨਾਂ ਨੂੰ ਜਿਹੜੀ ਹੈ ਉਹ ਸੁਣਾਈ ਜਾਏਗੀ। ਔਰ ਤੁਹਾਡੀ ਗੱਲ ਠੀਕ ਹੈ ਕਿ ਇਸ ਤਰ੍ਹਾਂ ਦੀ ਜਦ ਹਾਂਜੀ ਗੋ ਹੈਡ
ਹਾਂਜੀ ਸਰ, ਚਲੋ ਇੰਨਾ ਹੋਇਆ ਜੀ, ਫੜੇ ਗਏ ਸਾਰੇ ਜੀ, ਇਹਨਾਂ ਮੈਨੂੰ ਲੱਗਦਾ ਵਾ ਸਜ਼ਾ ਮਿਲੇਗੀ। ਔਰ ਇਹੋ ਜਿਹੇ ਕੰਮ ਨੂੰ ਸਾਡੀ ਕਾਨੂੰਨ ਸਖ਼ਤ ਬਣਾਉਣਾ ਚਾਹੀਦਾ, ਇਹਨਾਂ ਨੂੰ ਇਹੋ ਜਿਹੇ ਜਿਹੜੇ ਕ੍ਰਾਈਮ ਕਰਨ ਵਾਲੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ, ਕਿਉਂਕਿ ਦੇਸ਼ ਦਾ ਨਾਂ ਜਿਹੜਾ ਨਾ ਪੂਰੀ ਦੁਨੀਆਂ 'ਚ ਆਈ ਡੈਮੋਕ੍ਰੇਸੀ ਕੰਟਰੀ ਬਹੁਤ ਵੱਡੀ ਆ, ਇਸ ਕਰਕੇ ਪ੍ਰੋਬਲਮ ਆਉਣੀ ਹੈ। ਸਰ ਜੀ, ਬਾਕੀ ਮੈਂ ਇੱਕ ਸਵਾਲ ਹੋ ਰਿਹਾ ਜੀ, ਜਦੋਂ ਯੂਕਰੇਨ ਦੇ ਇੱਕ ਇੱਥੇ ਆਏ ਸੀ ਪ੍ਰਧਾਨ ਮੰਤਰੀ, ਕਹਿੰਦੇ ਸੀ ਮੈਨੂੰ ਸਪੋਰਟ ਕਰੋ ਨਹੀਂ ਤੇ ਮੈਂ ਜੰਗ ਨਹੀਂ ਲੜ ਸਕਦਾ। ਬੰਦਾ ਪੁੱਛੇ ਵੀ ਤੈਨੂੰ ਪਹਿਲਾਂ ਨਹੀਂ ਸੁਣ ਸਕਦਾ ਕਿ ਮੈਂ ਇਹਨੂੰ ਜੇਕਰ ਸਪੋਰਟ ਕਰਾਈ ਤੇ ਮੈਂ ਕਿੰਨੇ ਕੁ ਜੋਗਾ ਵਾਂ ਰਸ਼ੀਆ ਗਾੜੀ ਲੜਨ ਜੋਗਾ, ਪਹਿਲਾਂ ਤੇ ਆਪਣਾ ਕੰਟਰੀ ਬਰਬਾਦ ਕਰਕੇ ਰੱਖ ਲਿਆ ਵਾ। ਹਾਂਜੀ, ਤੇ ਹੁਣ ਕਿਹਨਾਂ ਦੀ ਉੱਥੇ ਸਪੋਰਟ ਮੰਗਦਾ ਵੀ ਕਿੰਨਾ ਸਾਨੂੰ ਜਾਂ ਦੂਜੇ ਕੰਟਰੀ ਨੂੰ ਪੁੱਛ ਕੇ ਲੜਨ ਦਿਆ ਹਾਂ,
ਹਥਿਆਰ ਬਣਾਉਣ ਵਾਲੀਆਂ ਕੰਪਨੀਜ਼ ਜਿਹੜੀਆਂ ਨੇ ਉਹ ਚ ਉਹ ਅਮਰੀਕਾ ਦੇ ਵਿੱਚ ਉਹ ਚੰਗਾ ਪੈਸਾ ਉਹ ਬਣਾ ਰਹੀਆਂ ਨੇ, ਤੇ ਉਹ ਕਿਤੇ ਨਾ ਕਿਤੇ ਚਾਹੇ ਫਿਰ ਉਹ ਮਿਡਲ ਈਸਟ ਦੇ ਵਿੱਚ ਕੋਈ ਜੰਗ ਲੱਗੀ ਰਹੇ, ਚਾਹੇ ਕੋਈ ਯੂਕਰੇਨ ਰਸ਼ੀਆ ਦੀ ਜੰਗ ਲੱਗੀ ਰਹੇ, ਕੋਈ ਨਾ ਕੋਈ ਜੰਗ ਲੱਗੀ ਰਹੇ, ਤੇ ਇਹਦੇ ਵਿੱਚ ਜੇ ਕਿਸੇ ਦਾ ਫਾਇਦਾ ਹੁੰਦਾ ਹੈ ਤੇ ਉਹ ਅਮਰੀਕਾ ਦੇ ਵਿੱਚ ਜਾਂ ਹੋਰ ਕਿਤੇ ਵੀ ਦੁਨੀਆਂ ਚ ਜਿਹੜੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਦਾ ਬੜਾ ਫਾਇਦਾ ਹੁੰਦਾ ਹੈ। ਔਰ ਇਸ ਵੇਲੇ ਅਮਰੀਕਾ ਦੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਬੜਾ ਫਾਇਦਾ ਹੋ ਰਿਹਾ। ਯੂਕਰੇਨ ਦੀ ਜਿਹੜੀ ਜੰਗ ਲੱਗੀ ਹੈ, ਸਾਡੇ ਤੋਂ ਕੈਨੇਡਾ ਤੋਂ ਵੀ ਮਿਲੀਅਨਸ ਆਫ ਡਾਲਰ ਜਾ ਰਹੇ ਨੇ ਕਿ ਲਓ ਜੀ ਪੈਸੇ ਲਓ ਤੇ ਹਥਿਆਰ ਬਣਾ ਕੇ ਉੱਥੇ ਭੇਜੀ ਜਾਓ। ਸਾਡੇ ਕੋਲ ਇੱਥੇ ਲਾਈਨਾਂ ਲੱਗੀਆਂ ਹੋਈਆਂ ਕੈਨੇਡਾ ਦੇ ਵਿੱਚ ਫੂਡ ਬੈਂਕ ਦੇ ਬਾਹਰ, ਤੇ ਅਸੀਂ ਉੱਥੇ ਮਿਲੀਅਨਸ ਆਫ ਡਾਲਰ ਸਪੈਂਡ ਕਰ ਰਹੇ ਹਾਂ ਕਿ ਲਓ ਜੀ ਤੁਸੀਂ ਹਥਿਆਰ ਬਣਾਓ ਤੇ ਉੱਥੇ ਯੂਕਰੇਨ ਭੇਜੋ। ਸੋ ਦੁਨੀਆਂ ਭਰ ਚੋਂ ਪੈਸਾ ਆ ਰਿਹਾ, ਯੂਰਪ ਤੋਂ ਪੈਸਾ ਆ ਰਿਹਾ, ਅਮਰੀਕਾ ਦਾ ਪੈਸਾ ਆ ਰਿਹਾ। ਸੋ ਆਮ ਲੋਕਾਂ ਦਾ ਜਿਹੜਾ ਟੈਕਸਪੇਅਰ ਦੀ ਮਨੀ ਹੈ ਉਹ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ, ਮਿਲੀਅਨ ਤਾਂ ਮਾਮਲਾ ਰਹਿ ਨਹੀਂ ਗਿਆ ਜੀ, ਹੁਣ 200-500 ਮਿਲੀਅਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ, ਇਹ ਬਿਲੀਅਨਸ ਆਫ ਡਾਲਰ ਜਿਹੜਾ ਹੈ ਉਹ ਇਸ ਵੇਲੇ ਲੱਗ ਰਿਹਾ ਇਸ ਇਹਦੇ ਵਿੱਚ। ਔਰ ਸਭ ਤੋਂ ਬੜਾ ਫਾਇਦਾ, ਹੋਰ ਹਰੇਕ ਦਾ ਨੁਕਸਾਨ ਹੀ ਨੁਕਸਾਨ ਹੈ, ਯੂਕਰੇਨ ਦਾ ਨੁਕਸਾਨ ਹੈ, ਰਸ਼ੀਆ ਦਾ ਨੁਕਸਾਨ ਹੈ, ਵਰਲਡ ਇਕਾਨਮੀ ਦਾ ਨੁਕਸਾਨ ਹੈ, ਦੁਨੀਆਂ ਭਰ ਚ ਨੁਕਸਾਨ ਹੋਇਆ। ਜੇ ਕਿਸੇ ਨੂੰ ਇੱਕ ਨੂੰ ਅਸੀਂ ਲੱਭੀਏ ਜੀ ਫਾਇਦਾ ਕਿਹਨੂੰ ਹੋਇਆ ਇਹਦੇ ਵਿੱਚੋਂ, ਤੇ ਫਾਇਦਾ ਸਿਰਫ ਔਰ ਸਿਰਫ ਅਮਰੀਕਾ ਦੇ ਵਿੱਚ ਹਥਿਆਰ ਬਣਾਉਣ ਵਾਲੀ ਕੰਪਨੀਆਂ ਨੂੰ ਹੈ। ਬਟ ਅਨਫੋਰਚੁਨੇਟਲੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਉਹਨਾਂ ਦੀ ਸਪੋਰਟ ਦੁਨੀਆਂ ਭਰ ਚ ਮੌਜੂਦ ਹੈ। ਇਹ ਇਹ ਉੱਥੇ ਸਿਲਸਿਲਾ ਚੱਲਦਾ ਜੀ, ਬਹੁਤ ਮਿਹਰਬਾਨੀ, ਥੈਂਕ ਯੂ।
ਹਾਂਜੀ ਸਰ ਜੀ, ਮੈਂ ਲਾਸਟ ਜੀ ਆਪਣਾ ਮੈਂ ਟੀਵੀ ਦੇਖ ਰਿਹਾ ਤੁਹਾਡਾ, ਅੱਜ ਕੱਲ ਮਿਰਕ ਸਾਹਿਬ ਨੀ ਆ ਰਹੇ, ਕੀ ਗੱਲ ਜੀ? ਥੋੜਾ ਜਿਹਾ ਉਹਨਾਂ ਨੂੰ ਵੀ ਪੇਸ਼ ਕਰੋ, ਉਹਨਾਂ ਨੂੰ ਸਵਾਲ ਜਵਾਬ ਕਰਿਆ ਕਰੀਏ।
ਗੱਲ ਕਰ ਰਹੇ ਨੇ ਇਸ ਵੇਲੇ ਨਾਲ ਨੇ ਲਾਈਨ ਦੇ ਉੱਤੇ, ਠੀਕ ਹੈ ਜੀ। ਹਾਂਜੀ, ਥੈਂਕ ਯੂ, ਬਹੁਤ ਮਿਹਰਬਾਨੀ ਵਿਰਕ ਸਾਹਿਬ, ਬਿਲਕੁਲ ਨਾਲ ਆ ਸਾਰੇ, ਸਵੇਰ ਦੇ ਸਵਾਲ ਵਿਰਕ ਸਾਹਿਬ ਵੀ ਪੁੱਛ ਰਹੇ ਨੇ ਇਸ ਵੇਲੇ। ਹਾਂਜੀ ਮਨਸੂਰ ਚੀਮਾ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਹੈਲੋ, ਪੈਰੀ ਪਹਿਲਾਂ ਵੀਰ ਜੀ, ਕੀ ਹਾਲ ਹੈ?
ਜਗਵੀਰ ਜੀ, ਕੀ ਹਾਲ ਚਾਲ ਜੇ? ਠੀਕ ਠਾਕ ਹੋ?
ਬਹੁਤ ਵਧੀਆ ਸਰ, ਬਹੁਤ ਵਧੀਆ, ਮਿਹਰਬਾਨੀ, ਤੁਸੀਂ ਸੁਣਾਓ, ਸਭ ਠੀਕ ਹੈ?
ਬਹੁਤ ਸਤਿਕਾਰ, ਚੜ੍ਹਦੀ ਕਲਾ ਜਗਵੀਰ ਜੀ। ਜਦਵੀਰ ਜੀ, ਕੱਲ ਸਾਰਾ ਪ੍ਰੋਗਰਾਮ ਸੁਣਿਆ, ਹੁਣ ਡਿਟੇਲ ਟਾਈਮ ਥੋੜਾ ਹੀ ਹੈ, ਚਲੋ ਕੀ ਡਿਟੇਲ ਜਾਣਾ, ਇੱਕ ਤੇ ਗੱਲ ਕਰ ਲੈਣੇ ਆ। ਜਿਸ ਇਨਸਾਨ ਦੀ ਨੈਗੇਟਿਵ ਸੋਚ ਹੁੰਦੀ ਹੈ ਤੇ ਉਹਨੇ ਨੈਗੇਟਿਵ ਹੀ ਗੱਲ ਕਰਨੀ ਹੁੰਦੀ। ਜਦਵੀਰ ਜੀ, ਜਦਵੀਰ ਜੀ, ਕੱਲ ਦੋਸਤ ਭਾਈ ਗੱਲ ਕਰ ਰਹੇ ਸਨ ਕਿ ਜਦਵੀਰ ਜੀ ਕਿਉਂ ਕਹਿ ਰਹੇ ਨੇ ਕਿ ਮਸਜਿਦ ਜਾਓ ਆਪਣੇ ਰਾਜ ਧਰਮ ਨੂੰ ਨੀ ਕਹਿੰਦੇ। ਜਦਵੀਰ ਜੀ ਜਿਹੜੇ ਨੇ ਤਲਕਾਤ ਦੀ ਬੁਨਿਆਦ ਨਹੀਂ ਹੈ, ਵੈਸੇ ਜਦਵੀਰ ਇੱਕ ਐਸਾ ਇਨਸਾਨ ਹੈ ਜਿਹੜਾ ਹਰ ਇੱਕ ਧਰਮ ਨਾਲ ਪਿਆਰ ਕਰਦਾ ਤੇ ਹਰ ਇੱਕ ਧਰਮ ਦੀ ਉਹ ਆਂਦਾ ਕਹਿੰਦਾ ਕਿ ਇਹ ਮਨਾਓ, ਈਦ ਮਨਾਓ, ਈਦ ਦੀਆਂ ਮੁਬਾਰਕਾਂ ਦਿਓ, ਕ੍ਰਿਸਮਸ ਦੀਆਂ ਦਿਓ, ਮੰਦਰ ਜਾਓ, ਮੰਦਰ ਦਿਵਾਲੀ ਹੈ, ਦਿਵਾਲੀ ਦੀਆਂ ਮੁਬਾਰਕਾਂ ਦਿਓ। ਤੇ ਜਿਸ ਬੰਦੇ ਦੀ ਨੈਗੇਟਿਵ ਸੋਚ, ਉਹਨੇ ਤੇ ਗੱਲ ਕਰਦੇ ਨੀ ਹੈ, ਵੈਸੇ ਹੀ ਕਹਿੰਦੇ ਜੀ ਤੁਸੀਂ ਇਹ ਕਰ ਰਹੇ ਹੋ, ਤੇ ਉਹਨੂੰ ਕੰਨ ਖੋਲ ਕੇ ਰੇਡੀਓ ਸੁਣਿਆ ਤੇ ਬੰਦਾ ਰੋਜ਼ ਸੁਣਦਾ ਹੋਵੇ, ਉਹਨੂੰ ਕੰਨ ਖੋਲ ਕੇ ਸੁਣਨੇ ਚਾਹੀਦੇ ਨੇ ਕਿ ਵਾਕਈ ਜਦਵੀਰ ਹਰ ਮਜ਼ਹਬ ਨਾਲ, ਹਰ ਇਨਸਾਨੀਅਤ ਨਾਲ ਪਿਆਰ ਕਰਦਾ। ਜਿਸ ਇਨਸਾਨ ਦਾ ਇਨਸਾਨ ਨਾਲ ਪਿਆਰ ਹੈ, ਉਹਦਾ ਹਰ ਮਜ਼ਹਬ ਨਾਲ ਹੀ ਪਿਆਰ ਹੈ। ਤੇ ਤੁਹਾਡੇ ਚ ਇਹੀ ਇੱਕ ਖੂਬੀ ਹੈ ਕਿ ਤੁਸੀਂ ਹਰ ਇਨਸਾਨ ਨਾਲ ਪਿਆਰ ਕਰਦੇ ਹੋ। ਤੇ ਦੂਸਰਾ, ਤੁਸੀਂ ਮਜ਼ਹਬ ਦੀ ਗੱਲ ਕਹੀ ਸੀ ਥੋੜੇ, ਇਹ ਜਦੋਂ ਦੀ ਦੁਨੀਆਂ ਬਣੀ ਹੈ ਨਾ, ਉਦੋਂ ਦਾ ਇਹ ਮਜ਼ਹਬ ਚੱਲਦਾ ਆ ਰਿਹਾ। ਇਹ ਹੁਣ ਨਹੀਂ ਮਜ਼ਹਬ ਹੋਇਆ, ਇਹ ਜਿਸ ਤਰ੍ਹਾਂ ਸਾਡੇ ਮੁਸਲਮਾਨ ਆਂਦੇ ਨੇ 1,24,000 ਪੈਗੰਬਰ ਆਏ ਨੇ, ਤੇ ਉਹ ਵੇਖ ਲੋ ਤੁਸੀਂ ਫਿਰ ਕਿੰਨੇ ਕੁ ਹਜ਼ਾਰ ਸਾਲ ਬਣਦੇ ਨੇ। ਜਦੋਂ ਦੀ ਦੁਨੀਆਂ ਬਣੀ ਹੈ ਉਦੋਂ ਦੇ ਹੀ ਇਹ ਆਪਣਾ ਧਰਮ ਬਣੇ ਆ, ਉਦੋਂ ਦਾ ਹੀ ਧਰਮ ਚੱਲਦਾ ਆ ਰਿਹਾ। ਇੱਕ ਦੂਸਰਾ ਹੋਰ ਤੇ ਗੱਲਾਂ ਬਹੁਤ ਸਨ, ਟਾਈਮ ਥੋੜਾ ਬੀਜੀ ਜਾ ਰਿਹਾ ਪ੍ਰੋਗਰਾਮ, ਮਿਹਰਬਾਨੀ ਸ਼ੁਕਰੀਆ ਤੁਹਾਡਾ, ਤੇ ਮੈਂ ਜਲਦੀ ਜਲਦੀ ਤੁਹਾਨੂੰ ਯਾਰ ਦੇ ਬਾਰੇ ਦੱਸ ਦਿਆਂ ਇਜਾਜ਼ਤ ਹੋਵੇ ਤੇ।
ਜੀ ਜੀ ਬਿਲਕੁਲ ਬਿਲਕੁਲ, ਤੁਸੀਂ ਗੱਲ ਕਰੋ ਜੀ, ਯਾਰਡ ਦੇ ਬਾਰੇ ਵੀ ਦੱਸੋ ਤੇ ਉਹ ਪ੍ਰੋਪਰਟੀ ਬਾਰੇ ਵੀ ਅਸੀਂ ਗੱਲ ਕਰਨੀ ਆ ਜੀ। ਗੋ ਅਹੈਡ।
ਆਪਣਾ ਯਾਰ ਜੇ ਆਪਣਾ ਡੇਰੀ ਐਂਡ ਟੋਬਰਮ ਤੇ ਯਾਰ ਜੇ ਟਰੈਕਟਰ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਕਿਸੇ ਨੂੰ ਵੀ ਇਹ ਪਾਰਕਿੰਗ ਚਾਹੀਦੀ ਹੋਵੇ ਤਾਂ ਮੈਨੂੰ ਫੋਨ ਕਰ ਸਕਦਾ ਜੇ। ਫੋਨ ਨੰਬਰ 6478714422, 6478714442। ਜੁਦੀ ਆਪਣਾ ਜੋ ਸੀ ਆਪਣਾ ਪ੍ਰਾਪਰਟੀ ਜੇ ਆਪਣਾ ਓਕਵੇਲ ਲੱਗੀ ਜੇ 860 ਪ੍ਰਾਗਰਸ ਕੋਰਟ ਜੇ ਓਕਵੇਲ। ਇਹ ਕਿਸੇ ਨੂੰ ਪ੍ਰਾਪਰਟੀ ਚਾਹੀਦੀ ਹੋਵੇ, ਪੌਣੇ 3 ਏਕੜੇ ਪ੍ਰਾਪਰਟੀ ਜੇ ਸੋਹਣੀ ਬਿਲਡਿੰਗ ਬਣੀ ਜਾਂ ਨਵੀਂ ਬਿਲਡਿੰਗ ਜੇ ਯਾਰਡ ਬਣਿਆ, ਯਾਰਡ ਨੂੰ ਫੈਂਸ ਲੱਗੀ ਜੇ, ਦੋ ਸੜਕਾਂ ਲੱਗਦੀਆਂ ਜੇ, ਦੋਵਾਂ ਸੜਕਾਂ ਡੈਡ ਐਂਡ ਜੇ, ਦੋਵਾਂ ਸੜਕਾਂ ਦੇ ਪਾਸੋਂ ਇੰਟਰਸਟ ਔਰ ਐਗਜ਼ਿਟ ਜੇ। ਕਿਸੇ ਨੂੰ ਵੀ ਇਹ ਪ੍ਰਾਪਰਟੀ ਚਾਹੀਦੀ ਹੋਵੇ ਕਮਰਸ਼ਲ E3 ਜ਼ੋਨਿੰਗ ਜੇ, ਕਿਸੇ ਨੂੰ ਵੀ ਚਾਹੀਦੀ ਹੋਵੇ ਤਾਂ ਮੈਨੂੰ ਕਾਲ ਕਰ ਸਕਦਾ। ਫੋਨ ਨੰਬਰ 6478714422, 6478714442। ਜਦੋਂ ਜੀ ਬਹੁਤ ਬਹੁਤ ਥੈਂਕ ਯੂ। ਕੱਲ ਆਪਣਾ ਇਕਬਾਲ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ, ਅੱਲਾਹ ਤਾਲਾ ਜਜ਼ਾ ਦੇ ਨਾਲ ਮੁਹੱਬਤ ਔਰ ਪਿਆਰ ਹੈ ਪਾਕਿਸਤਾਨ ਦੇ ਨਾਲ। ਤੇ ਚਲੋ ਮਿਹਰਬਾਨੀ, ਸ਼ੁਕਰੀਆ। ਗੱਲ ਕਰਨੀ ਸੀ ਡਿਟੇਲ ਨਾਲ, ਗੱਲ ਕਰਨੀ ਸੀ ਉਹਦੇ ਬਾਰੇ, ਲੇਕਿਨ ਟਾਈਮ ਥੋੜਾ ਫੇਰ ਕਰਾਂ ਕਿਸੇ ਦੇ। ਠੀਕ ਹੈ ਜੀ
ਮਨਸੂਰ ਚੀਮਾ ਵੀਰ ਜੀ, ਪਹਿਲਾਂ ਤਾਂ ਪੈਰੀ ਪਹਿਨਾ, ਬਹੁਤ ਬਹੁਤ ਧੰਨਵਾਦ ਫੋਰ ਆਲ ਦਾ ਕਾਇੰਡ ਵਰਡਸ। ਦੂਸਰੀ ਚੀਜ਼ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਕਿ ਸਰ ਦੇਖੋ, ਮੈਂ ਜ਼ਾਤੀ ਤੌਰ ਤੇ ਮੰਨਦਾ ਹੈ ਕਿ ਹਰ ਧਰਮ ਸਾਨੂੰ ਬਹੁਤ ਵਧੀਆ ਗੱਲਾਂ ਸਿਖਾਉਂਦਾ ਹੈ। ਔਰ ਕੱਲ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਸੀਗੇ ਕਿ ਕਿਉਂਕਿ ਉਹ ਗੱਲ ਉਹਨਾਂ ਨੇ ਕੀਤੀ ਹੈ, ਮੈਂ ਉਹਨੂੰ ਐਡਰੈਸ ਕਰ ਦਿੰਦਾ ਹੈ ਕਿ ਉਹ ਕਹਿੰਦੇ ਤੁਹਾਡੀ ਫੇਵਰੇਟ ਕਮਿਊਨਿਟੀ ਮੁਸਲਿਮ ਕਮਿਊਨਿਟੀ ਹੈ। ਸੋ ਮੈਂ ਇੱਥੇ ਦੱਸਦਾ ਵੀ ਕਈ ਵਾਰ ਬੰਦੇ ਸੋਚਦੇ ਕਿ ਪਤਾ ਨੀ ਮੈਂ ਕਿਹਨੂੰ ਖੁਸ਼ ਕਰਨ ਦੀ ਗੱਲ ਕਰ ਰਿਹਾ ਜਾਂ ਕੀ ਕਰ ਰਿਹਾ। ਹਰੇਕ ਬੰਦਾ ਆਪਣੇ ਹਿਸਾਬ ਨਾਲ ਗੱਲ ਕਰ ਲੈਂਦਾ, ਮੇਰਾ ਹਰੇਕ ਨਾਲ ਪਿਆਰ ਹੈ, ਮੈਨੂੰ ਕੋਈ ਇਤਰਾਜ਼ ਨੀ, ਜੋ ਮਰਜ਼ੀ ਮੈਂ ਕਦੇ ਰੋਕਦਾ ਹੀ ਨਹੀਂ, ਸਾਰੇ ਆਪਣੀ ਗੱਲ ਕਰਨ ਜਿੱਦਾਂ ਮਰਜ਼ੀ। ਸਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਹੁਣ ਬੁੱਧਿਸਟ ਕਮਿਊਨਿਟੀ ਦੇ ਬਾਰੇ ਮੈਂ ਇੰਨੀ ਵਾਰ ਗੱਲ ਕਰਦਾ, ਮੈਂ ਕਿਸੇ ਬੁੱਧਿਸਟ ਸ਼ਖਸ ਨੂੰ ਅੱਜ ਤੱਕ ਮਿਲਿਆ ਹੀ ਨਹੀਂ ਹੈ। ਕੋਈ ਬੰਦਾ ਕਹਿ ਦੇਵੇ ਜੀ ਆ ਕੇ ਆਉਂਦੀ ਹੈ ਕਿ ਮੈਂ ਬੁੱਧਿਜ਼ਮ ਨੂੰ ਫੋਲੋ ਕਰਦਾ ਹਾਂ ਤੇ ਯੁੱਧਵੀਰ ਜੀ ਮੈਂ ਤੁਹਾਨੂੰ ਮਿਲਿਆ ਜਾਂ ਕੁਛ, ਮੈਂ ਮਿਲਿਆ ਹੀ ਨਹੀਂ ਕਦੇ ਕਿਸੇ ਬੁੱਧਿਸਟ ਬੰਦੇ ਨੂੰ ਅੱਜ ਤੱਕ। ਠੀਕ ਹੈ, ਤੇ ਮੈਂ ਬੁੱਧਿਜ਼ਮ ਦੀ ਬੜੀ ਗੱਲ ਕਰਦਾ ਜੋ ਉਹਨਾਂ ਨੇ ਚੰਗੀ, ਕਿਉਂਕਿ ਉਹਦਾ ਮਕਸਦ ਇਹ ਨਹੀਂ ਹੈ। ਪਹਿਲਾਂ ਮੈਂ ਹਿਚਕਚਾਉਂਦਾ ਹੁੰਦਾ ਸੀ, ਪਹਿਲਾਂ ਮੈਂ ਬੜਾ ਕੁਝ ਪੜ੍ਹਦਾ ਰਹਿੰਦਾ ਸੀ ਪਰ ਮੈਂ ਸ਼ੇਅਰ ਨਹੀਂ ਸੀ ਕਰਦਾ। ਉਹ ਇਸ ਲਈ ਨਹੀਂ ਸੀ ਕਰਦਾ, ਮੈਂ ਕਹਿੰਦਾ ਜੀ ਮੇਰੇ ਅੰਦਰ ਤੇ ਆਪ ਹਜੇ 1000 ਚੈਲੰਜਸ ਨੇ, ਤੇ ਜਿਹੜਾ ਬੰਦਾ ਆਪਣੇ ਚੈਲੰਜਸ ਨਾਲ ਜੂਝ ਰਿਹਾ ਉਹ ਐਵੇਂ ਲੋਕਾਂ ਨੂੰ ਕੋਈ ਸੁਜੈਸ਼ਨ ਦੇਣ ਦੇ ਲਾਇਕ ਵੀ ਨਹੀਂ ਹੈ। ਬਟ ਫਿਰ ਮੈਂ ਸੋਚਦਾ ਸੀਗਾ ਕਿ ਜੀ ਕੋਈ ਗੱਲ ਨੀ, ਲੋਕ ਮੈਨੂੰ ਜਿੱਦਾਂ ਮਰਜ਼ੀ ਜੱਜ ਕਰੀ ਜਾਣ, ਕੱਲ ਨੂੰ ਬੰਦਾ ਕਹਿੰਦਾ ਯੁੱਧਵੀਰ ਜੀ ਤੁਹਾਡੇ ਅੰਦਰ ਤੇ ਆਪ 1000 ਚੈਲੰਜਸ ਨੇ, ਤੁਸੀਂ ਤੇ ਆਪ ਹਜੇ ਆਪਣੇ ਆਪ ਨੂੰ ਠੀਕ ਨਹੀਂ ਕੀਤਾ ਤੇ ਤੁਸੀਂ ਆ ਕੇ ਲੋਕਾਂ ਨੂੰ ਸਲਾਹਾਂ ਦੇਣ ਲੱਗੇ ਹੋਏ ਹੋ। ਫਿਰ ਮੈਂ ਇਸ ਲਈ ਸੋਚ ਕੇ ਇਹ ਚੀਜ਼ਾਂ ਹੁਣ ਮੈਂ ਹਿਚਕਚਾਉਂਦਾ ਨਹੀਂ ਹੈ, ਪਿਛਲੇ ਕੁਝ ਸਾਲਾਂ ਤੋਂ ਮੈਂ ਨੀਤੀ ਆਪਣੀ ਤਬਦੀਲ ਕੀਤੀ। ਮੈਂ ਕਿਹਾ ਜੀ ਗੱਲ ਇਹ ਹੈ ਕਿ ਜੇ ਫਰਜ਼ ਕਰ ਲਓ ਇੱਕ ਬੰਦਾ 100 ਕਿਲੋ ਦਾ ਆਇਆ ਜਾਂ 200 ਕਿਲੋ ਦਾ, ਪਰ ਉਹਦੇ ਕੋਲ ਫਾਰਮੂਲਾ ਉਹਨੇ ਦੇਖ ਲਿਆ ਵੀ ਪਤਲੇ ਹੋਣ ਦਾ ਕੀ ਹੈ, ਉਹ ਆਪ ਪਤਲਾ ਹੋ ਰਿਹਾ ਨਹੀਂ ਹੋ ਰਿਹਾ, ਪਰ ਜੇ ਦੂਸਰੇ ਨੂੰ ਸ਼ੇਅਰ ਕਰ ਸਕਦਾ ਵੀ ਆਹ ਲਓ ਜੀ ਆਹ ਫਾਰਮੂਲਾ ਹੈ, ਇਹਦੇ ਨਾਲ ਤੁਸੀਂ ਵੇਟ ਲੂਜ਼ ਕਰ ਸਕਦੇ ਹੋ ਪਤਲੇ ਹੋ ਸਕਦੇ, ਤਾਂ ਉਹ ਚ ਕੀ ਮਾੜੀ ਗੱਲ ਹੈ। ਸੋ ਜੋ ਚੀਜ਼ ਪੜ੍ਹੀ ਦੀ ਹੈ ਉਹ ਪੜ੍ਹ ਕੇ ਸ਼ੇਅਰ ਕਰ ਦੇ ਦੀ ਹੈ ਕਿ ਬੁੱਧਿਜ਼ਮ ਚ ਆਹ ਚੰਗੀਆਂ ਚੀਜ਼ਾਂ ਹੈ। ਦੇਖੋ ਇਸਲਾਮ ਦੇ ਵਿੱਚ ਜਿਹੜੀ ਇੱਕ ਮੈਂ ਵਧੀਆ ਚੀਜ਼ ਦੇਖੀ ਹੈ ਕਿ ਤੁਸੀਂ ਜਿਹੜੇ ਬੰਦੇ ਇਸਲਾਮ ਨੂੰ ਫੋਲੋ ਕਰਦੇ ਹੋ ਬੜੇ ਡਿਸਿਪਲਿਨ ਨੇ, ਤੁਹਾਨੂੰ ਹਮੇਸ਼ਾ ਨਜ਼ਰ ਆਉਣਗੇ। ਔਰ ਜਿਹੜੀ ਅਹਿਮਦੀਆ ਮੁਸਲਿਮ ਕਮਿਊਨਿਟੀ ਦੀ ਤਾਂ ਮੈਂ ਗੱਲ ਹਮੇਸ਼ਾ ਹੀ ਕਰਦਾ ਹਾਂ ਵੀ ਇੱਕ ਬੰਦਾ ਨਹੀਂ ਇਹਨਾਂ ਦਾ ਦੇਖਿਆ, ਇੱਕ ਬੰਦਾ ਕੋਈ ਕਿਤੇ ਕੋਈ ਵਾਇਲੈਂਸ 'ਚ ਇਨਵੋਲਵ ਹੋਵੇ। ਸੋ ਇਸਲਾਮ ਇਜ਼ ਅ ਰਿਲੀਜਨ ਆਫ ਪੀਸ, ਉਹਨੂੰ ਬਹੁਤ ਸਾਰੇ ਲੋਕ ਬੜੇ ਵਧੀਆ ਤਰੀਕੇ ਨਾਲ ਫੋਲੋ ਕਰਦੇ ਨੇ। ਔਰ ਮੇਰੇ ਕਈ ਐਸੇ ਦੋਸਤ ਨੇ ਜਿਹੜੇ ਕਿ ਕੋਈ ਸ਼ੀਆ ਮੁਸਲਿਮ, ਕੋਈ ਸੁੰਨੀ ਮੁਸਲਿਮ, ਕੋਈ ਅਹਿਮਦੀਆ ਸੈਕਸ਼ਨ ਦੇ ਹਿਸਾਬ ਨਾਲ ਚੱਲਦੇ ਨੇ, ਹਰੇਕ ਦਾ ਆਪਣਾ ਆਪਣਾ ਤਰੀਕਾ, ਵੀ ਰਿਸਪੈਕਟ ਐਵਰੀਥਿੰਗ, ਤੇ ਉਹ ਬੜੇ ਵਧੀਆ ਸਾਰੇ ਚੱਲ ਰਹੇ ਨੇ। ਠੀਕ ਹੈ, ਸਿੱਖ ਰਿਲੀਜਨ ਦੇ ਵਿੱਚ ਜਿਹੜੀ ਬਥੇਰੀਆਂ ਚੰਗੀਆਂ ਚੀਜ਼ਾਂ ਜ਼ਿਕਰ ਕਰ ਸਕਦਾ, ਪਰ ਜਿਹੜੀ ਆਪਣਾ ਲੰਗਰ ਲਗਾਉਣ ਦੀ ਗੱਲ ਹੈ, ਦਲੇਰ ਕੌਮ, ਠੀਕ ਹੈ ਨੇ, ਦੁਨੀਆਂ 'ਚ ਕੋਈ ਕੰਮ ਫਤਿਹ ਕਰਨਾ ਹੋਵੇ ਸਿੱਖ ਕਮਿਊਨਿਟੀ ਅੱਗੇ ਹੈ। ਲੰਗਰ ਦੇਖੋ ਦੁਨੀਆਂ ਭਰ ਦੇ ਵਿੱਚ 24/7 ਚੱਲਦੇ ਨੇ, ਕਿੰਨੇ ਲੋਕ ਉੱਥੇ ਜਾਂਦੇ ਨੇ ਜਿਹਨਾਂ ਨੂੰ ਆਪਣਾ ਖਾਣਾ ਮਿਲਦਾ ਹੈ 24/7। ਹਿੰਦੂ ਰਿਲੀਜਨ ਦੀ ਗੱਲ ਕਰਾਂ, ਆਈ ਕੈਨ ਸੇ ਮੈਨੀ, ਹਰੇਕ ਰਿਲੀਜਨ ਬਾਰੇ ਬੜਾ ਕੁਝ ਕਰ ਸਕਦਾ, ਬਟ ਵਨ ਆਫ ਦਾ ਬੈਸਟ ਨਹੀਂ, ਮੈਂ ਨਹੀਂ ਕਹਿਣਾ ਚਾਹੁੰਦਾ ਕਿ ਇਹੀ ਬੈਸਟ ਹੈ, ਬਟ ਮੇਰੇ ਮੁਤਾਬਿਕ ਵਨ ਆਫ ਦਾ ਬੈਸਟ ਥਿੰਗਸ ਅਬਾਊਟ ਹਿੰਦੂ ਰਿਲੀਜਨ ਇਜ਼ ਟੋਲਰੈਂਸ। ਕਿਹੜੀ ਐਸੀ ਕਿਹੜਾ ਐਸਾ ਧਰਮ ਹੋਏਗਾ, ਅੱਜ ਹਿੰਦੂ ਰਿਲੀਜਨ ਇੱਥੇ ਇੰਡੀਆ ਸੀਗਾ, ਉੱਥੇ ਇਸਲਾਮ ਆਇਆ, ਬੁੱਧਿਜ਼ਮ ਆਈ, ਕ੍ਰਿਸਚੈਨਿਟੀ ਆਈ, ਜੈਨਿਜ਼ਮ ਆਇਆ, ਸਿੱਖ ਰਿਲੀਜਨ ਆਇਆ, ਠੀਕ ਹੈ ਨੀ, ਕਿੰਨੇ ਰਿਲੀਜਨ ਜਿਹੜੇ ਜੀ ਉੱਥੇ ਆਏ ਨੇ ਔਰ ਅੱਜ ਉੱਥੇ ਜਿਹੜੇ ਉਹ ਪ੍ਰੋਸਪਰ ਵੀ ਕਰ ਰਹੇ ਨੇ, ਕਿਆ ਕਮਾਲ ਦੀ ਗੱਲ ਜਿਹੜੀ ਅੱਜ ਉੱਥੇ ਹੋ ਰਹੀ ਆ, ਅਸੀਂ ਸਾਰੇ ਉਹਨੂੰ ਚੀਜ਼ ਨੂੰ ਦੇਖਦੇ ਹਾਂ। ਇਸ ਤੋਂ ਇਲਾਵਾ ਜੂਇਸ਼ ਕਮਿਊਨਿਟੀ ਤੋਂ ਅਸੀਂ ਸਿੱਖ ਸਕਦੇ ਹਾਂ, ਇਨੋਵੇਸ਼ਨ ਦੀ ਗੱਲ ਸਿੱਖ ਸਕਦੇ ਹਾਂ ਜੂਇਸ਼ ਕਮਿਊਨਿਟੀ ਤੋਂ ਕਿ ਹਾਓ ਇਨੋਵੇਟਿਵ ਦੇ ਆਰ, ਹਾਓ ਪ੍ਰੋਗਰੈਸਿਵ ਦੇ ਆਰ, ਉਹਨਾਂ ਤੋਂ ਵੀ ਅਸੀਂ ਇਹ ਸਾਰੀ ਚੀਜ਼ ਜਿਹੜੀ ਆ ਸਿੱਖ ਸਕਦੇ ਹਾਂ। ਫਿਰ ਬੁੱਧੀਜ਼ਮ ਦੀ ਮੈਂ ਜ਼ਿਕਰ ਕਰ ਹੀ ਦਿੱਤਾ, ਬਹੁਤ ਕੁਛ ਅਸੀਂ ਕ੍ਰਿਸਚੈਨਿਟੀ ਦੇਖੋ ਤੇ ਅੱਜ ਜਿੱਥੇ ਜਿੱਥੇ ਕ੍ਰਿਸਚਨਸ ਮੈਜੋਰਟੀ ਜਿਹਨੇ ਸੀ ਉਹਨਾਂ ਕੰਟਰੀ ਜਾਣਾ ਚਾਹੁੰਦੇ ਆ, ਕੋਈ ਤੇ ਉਹਨਾਂ ਨੇ ਕ੍ਰਿਸਚੈਨਿਟੀ ਤੋਂ ਸਿੱਖਿਆ ਹੋਇਆ ਨਾ, ਜਿੱਥੇ ਜਿੱਥੇ ਕ੍ਰਿਸਚਨ ਮੈਜੋਰਟੀ ਚ ਨੇ, ਦੀਜ਼ ਆਰ ਆਵਰ ਪ੍ਰੈਫਰਡ ਡੈਸਟੀਨੇਸ਼ਨ। ਅਸੀਂ ਗੱਲ ਕਰਦੇ ਹਾਂ ਮਾਇਨੋਰਟੀ ਚ ਰਹਿ ਗਏ ਜੀ, ਅਸੀਂ ਮਾਇਨੋਰਟੀ ਚ ਰਹਿ ਗਏ ਜੀ, ਸਾਡੇ ਮਾਇਨੋਰਟੀ ਦਾ ਧੱਕਾ ਹੋ ਰਿਹਾ, ਅਸੀਂ ਫਿਰ ਮੈਜੋਰਟੀ ਤਾਂ ਰਹਿੰਦੇ ਨਹੀਂ ਹੈ। ਅਸੀਂ ਤਾਂ ਜਾ ਕੇ ਜਿੱਥੇ ਕ੍ਰਿਸਚਨ ਮੈਜੋਰਟੀ ਚ ਹੈਗੇ ਅਸੀਂ ਉੱਥੇ ਤਾਂ ਮਾਇਨੋਰਟੀ ਚ ਹੋ ਗਏ ਸਾਰੇ, ਅਸੀਂ ਉੱਥੇ ਜਾ ਕੇ ਰਹਿੰਦੇ ਹਾਂ। ਸੋ ਸੋਚੋ ਤੁਸੀਂ, ਸੋ ਇਸ ਕਾਰਨ ਸਾਨੂੰ ਹਰੇਕ ਧਰਮ ਦੇ ਹਰੇਕ ਲੋਕਾਂ ਦੇ ਨਾਲ, ਮੈਂ ਆਪਣੀ ਗੱਲ ਇੱਥੇ ਕਰ ਦਵਾਂ, ਆਈ ਓਨਲੀ ਆਈਡੈਂਟੀਫਾਈ ਮਾਈਸੈਲਫ ਐਜ਼ ਅ ਵਨ ਆਫ ਦਾ ਸਪੀਸੀਜ਼। ਮੈਂ ਆਪਣੇ ਆਪ ਨੂੰ ਕਿਸੇ ਜਾਤ ਪਾਤ ਦੇ ਨਾਲ, ਉਹ ਠੀਕ ਹੈ ਹੁਣ ਮੈਂ ਇੰਡੀਆ ਤੋਂ ਪੈਦਾ ਹੋਇਆ ਤਾਂ ਮੈਨੂੰ ਲੋਕ ਕਹਿਣਗੇ ਜੀ ਯੂਦਵੀਰ ਇੰਡੀਅਨ ਹੈ, ਕਹਿ ਦੇਣ ਮੈਨੂੰ ਫਕਰ ਵੀ ਹੈ, ਆਈ ਟੇਕ ਪ੍ਰਾਈਡ ਕਿ ਮੈਂ ਇੰਡੀਆ ਤੋਂ ਹਾਂ, ਚੰਗੀ ਗੱਲ ਹੈ, ਮੈਨੂੰ ਕੈਨੇਡੀਅਨ ਸਿਟੀਜ਼ਨਸ਼ਿਪ, ਮੈਨੂੰ ਕੈਨੇਡੀਅਨ ਕਹਿ ਸਕਦੇ ਹੋ ਤੁਸੀਂ, ਇੰਡੀਅਨ ਕਹਿ ਲਓ, ਜੋ ਜਿਹਦੀ ਮਰਜ਼ੀ ਹੈ ਕਹੀ ਜਾਵੇ, ਮੈਨੂੰ ਕੋਈ ਇਤਰਾਜ ਨਹੀਂ ਹੈ। ਕੋਈ ਮੈਨੂੰ ਰਾਜਪੂਤ ਕਹੇ, ਸਿੱਖ ਕਹੇ, ਕੋਈ ਮੈਨੂੰ ਮੁਸਲਿਮ ਕਹੇ, ਕੋਈ ਮੈਨੂੰ ਕਹੇ ਜੀ ਇੰਡੀਆ ਕਮਿਊਨਿਟੀ ਨੂੰ ਬੜਾ ਤੁਸੀਂ ਫੇਵਰ ਕਰਦੇ ਹੋ, ਦੈਟ ਇਜ਼ ਜੋ ਕਹਿਣਾ ਤੁਸੀਂ, ਮੈਨੂੰ ਕੋਈ ਇਤਰਾਜ ਨਹੀਂ। ਮੈਂ ਸਿਰਫ ਆਈਡੈਂਟੀਫਾਈ ਕਰਦਾ ਆਪਣੇ ਆਪ ਨੂੰ, ਜਿਹੜੀਆਂ ਇੱਥੇ ਮਿਲੀਅਨਸ ਆਫ ਸਪੀਸੀਜ਼ ਨੇ ਉਹਨਾਂ ਦੇ ਵਿੱਚੋਂ ਇੱਕ ਮੈਂ ਹਾਂ, ਔਰ ਮੇਰੇ ਵੱਲੋਂ ਮੈਂ ਅੱਜ ਔਨ ਦੀ ਏਅਰ, ਮੈਨੂੰ ਤੁਸੀਂ ਹੋਰ, ਮੇਰੇ ਅੰਦਰ ਹਜ਼ਾਰ ਚੈਲੰਜਸ ਨੇ, ਮੈਂ ਖੁਦ ਕਹਿੰਦਾ, ਮੈਂ ਨੈਗੇਟਿਵ ਵਰਡ ਨਹੀਂ ਕੋਈ ਯੂਜ਼ ਕਰਦਾ, ਹਜ਼ਾਰ ਚੈਲੰਜਸ ਨੇ ਮੇਰੇ ਅੰਦਰ। ਇੱਕ ਚੀਜ਼ ਹੈ ਡੈਫੀਨੇਟਲੀ, ਮੈਂ ਕੋਸ਼ਿਸ਼ ਕਰ ਰਿਹਾ, ਉਹ ਵੀ ਵਰਡ ਮੈਂ ਕੋਸ਼ਿਸ਼ ਯੂਜ਼ ਕਰਾਂਗਾ ਕਿ ਮੇਰੇ ਕੋਲ, ਮੇਰੇ ਅੰਦਰ ਉਹ ਲਵ ਹੋਏਗਾ ਹਰੇਕ ਲਈ, ਐਵਰੀ ਵਨ। ਕੋਈ ਤੁਸੀਂ ਚੰਗਾ ਕਹੋ, ਮਾੜਾ ਕਹੋ, ਡਿਸਕ੍ਰਿਮੀਨੇਸ਼ਨ, ਕੋਈ ਜਿੱਦਣ ਫਰਕ ਕਰ ਲਿਆ ਕਿ ਜੀ ਇਹਦੇ ਔਰ ਇਹਦੇ ਅੰਦਰ ਫਰਕ ਹੈ, ਫਿਰ ਉਹ ਸਾਰਾ ਮਾਮਲਾ ਗੜਬੜ ਹੋ ਜਾਂਦਾ ਹੈ, ਠੀਕ ਹੈ। ਕੋਈ ਫਰਕ ਨਹੀਂ ਹੋਏਗਾ, ਤੁਸੀਂ ਕਿਸੇ ਕੰਟਰੀ ਤੋਂ ਆ, ਕੋਈ ਧਰਮ ਹੈ ਤੁਹਾਡਾ, ਕੋਈ ਤੁਹਾਡਾ ਕੁਛ ਵੀ ਹੈ, ਕੋਈ ਸੋਚ ਹੈ, ਔਰ ਮੈਨੂੰ ਗਲਤ ਬੋਲ ਲਓ ਜੇ ਤੁਸੀਂ ਕੋਈ ਇਹ ਸੋਚ ਲਏਗਾ ਮੈਨੂੰ ਕੋਈ ਗਲਤ ਕਹਿ ਕੇ, ਜਾਂ ਮੈਨੂੰ ਕੋਈ, ਹਾਂ ਮੈਨੂੰ ਕੋਈ ਪਿਆਰ ਕਰੇਗਾ, ਬਲੈਸਿੰਗ ਦੇਗਾ, ਤਾਰੀਫ ਕਰੇਗਾ, ਚੰਗਾ ਲੱਗੇਗਾ, ਬਲੈਸਿੰਗ ਆਸ਼ੀਰਵਾਦ ਦੀ ਹਮੇਸ਼ਾ ਹੀ ਜ਼ਰੂਰਤ ਰਹਿੰਦੀ ਹੈ, ਪਿਆਰ ਦੀ, ਤਾਰੀਫ ਦੀ ਹਮੇਸ਼ਾ ਹੀ, ਔਰ ਕੋਈ ਮੈਨੂੰ ਕੋਈ ਟਾਰਗੇਟ ਵੀ ਕਰੇਗਾ, ਕੋਈ ਲਗਾ ਕੇ ਗੱਲ ਕਰੇਗਾ, ਫਾਈਨ, ਦੈਟ ਇਜ਼ ਫਾਈਨ। ਮੇਰੇ ਜਿੱਦਣ ਮੇਰੇ ਅੰਦਰੋਂ ਕੋਈ ਚੀਜ਼ ਆ ਜਾਏਗੀ, ਮੈਂ ਸਮਝਦਾ ਕਿ ਉਦੋਂ ਮੇਰਾ ਸਾਰਾ ਸਿਸਟਮ, ਮੇਰੀ ਮਿਹਨਤ, ਮੇਰੀ ਤਪੱਸਿਆ,
ਅੱਛੇ ਇਨਸਾਨ ਦੀ, ਇੱਕ ਸੱਚੇ ਇਨਸਾਨ ਦੀ ਪਛਾਣ ਹੀ ਇਹ ਵੇ ਕਿ ਉਹ ਹਰ ਇੱਕ ਦੀ ਧਮਨ ਨਾਲ ਗੱਲ ਸੁਣਦਾ ਬੰਦਾ, ਜਿਹੜਾ ਸੱਚਾ ਇਨਸਾਨ ਹੈ, ਜਿਹੜਾ ਅੱਛਾ ਇਨਸਾਨ ਹੈ, ਜਿਹੜੀ ਇਨਸਾਨਾਂ ਦੀ ਇੱਜ਼ਤ ਕਰਦਾ, ਧਰਮਾਂ ਦੀ ਇੱਜ਼ਤ ਕਰਦਾ, ਉਹ ਬੜੇ ਪਿਆਰ ਨਾਲ, ਬੜੇ ਗੌਰ ਨਾਲ ਗੱਲ ਸੁਣ ਕੇ ਉਹ ਜਵਾਬ ਦਿੰਦਾ। ਉਹ ਕੱਲ ਉਹ ਆਪਾਂ, ਚਲੋ ਅੱਲਾਹ ਤਾਲਾ ਨੂੰ ਸਿਹਤ ਦੇ, ਤਨ ਜਿਹਨੇ ਇਲਜ਼ਾਮ ਲਾਏ ਨੇ ਇਸ ਚੀਜ਼ ਦੇ, ਤੁਸੀਂ ਟਾਊਟ ਛੱਡੇ ਨੇ, ਲੇਕਿਨ ਤੁਸੀਂ ਉਹਦੀ ਪੂਰੀ ਗੱਲ ਸੁਣ ਕੇ ਏਡੇ ਇਲਜ਼ਾਮ ਲਾਉਣ ਦੇ ਬਾਵਜੂਦ ਵੀ ਤੁਸੀਂ ਉਹਨੂੰ ਉਹ ਅੱਛੇ ਲਫ਼ਜ਼ਾਂ ਦਾ ਬੋਲ ਕੇ ਰੱਖਿਆ ਜੀ, ਅੱਛਾ ਅੱਛਾ ਜਵਾਬ ਦਿੱਤਾ। ਕੋਈ ਗਰਮੀ ਸਰਦੀ ਨਹੀਂ, ਇੱਥੇ ਸਾਰੇ ਰੇਡੀਓ ਚੱਲਦੇ ਨੇ, ਸਾਰੇ ਲੋਕੀ ਕਹਿੰਦੇ ਨੇ, ਰਾਈਟਰ ਲੋਕੀ ਕਾਲ ਕਰਦੇ ਨੇ ਤੇ ਔਖਾ ਹੋ ਕੇ ਕੋਈ ਜਵਾਬ ਦਿੰਦੇ ਨੇ, ਤੇ ਤੁਸੀਂ ਉਹਨੂੰ ਬੜੇ ਪਿਆਰ ਨਾਲ, ਇਹ ਤੁਹਾਡੇ ਚ ਇੱਕ ਇਨਸਾਨੀਤੀ ਹੈ, ਇੱਕ ਅੱਛਾਈ ਹੈ, ਇੱਕ ਸੱਚ ਇੱਥੋਂ ਜ਼ਾਹਰ ਹੁੰਦਾ ਕਿ ਇੱਕ ਅੱਛਾ ਇਨਸਾਨ ਔਰ ਸੱਚਾ ਇਨਸਾਨ ਬੋਲ ਰਿਹਾ। ਥੈਂਕ ਯੂ ਜਦਵੀਰ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੀਰ ਜੀ, ਪਿਆਰੀ ਬੰਨਾ ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਹਾਂਜੀ, ਕਪਿਲ ਜੀ ਵੀ ਆ ਗਏ ਨੇ ਔਨ ਦੀ ਏਅਰ, ਕੱਲ ਉਹਨਾਂ ਨੇ ਕੁਝ ਸਵਾਲ ਖੜੇ ਕੀਤੇ ਸੀਗੇ, ਸੋ ਆਈ ਥਿੰਕ ਉਹ ਕੁਝ ਕਹਿਣਾ ਚਾਹ ਰਹੇ ਨੇ। ਬਿਲਕੁਲ, ਮੋਸਟ ਵੈਲਕਮ ਕਪਿਲ ਜੀ, ਤੁਸੀਂ ਵੀ ਔਨ ਦੀ ਏਅਰ ਹੋ ਸਰ, ਗੋ ਹੈਡ, ਵੈਲਕਮ।
ਯੁੱਧਵੀਰ ਜੀ, ਮੈਂ ਕੋਈ ਸਵਾਲ ਨਹੀਂ, ਮੈਂ ਸਿਰਫ ਆਪਣੇ ਰਿਸਪੈਕਟਡ ਚੀਮਾ ਸਾਹਿਬ ਨੂੰ ਦੱਸਣਾ ਚਾਹੁੰਦਾ, ਜਿਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਚ ਬੜੀ ਨੈਗੇਟਿਵਿਟੀ ਹੈਗੀ ਹੈ, ਸੋਚ ਹੈ ਨੈਗੇਟਿਵਿਟੀ, ਮੈਂ ਇਹਨਾਂ ਦੀ ਦੱਸ ਦਿੰਦਾ, ਤੁਸੀਂ ਇਗਨੋਰ ਕਰ ਜਾਂਦੇ ਹੋ ਕਈ ਵਾਰੀ। ਇਹ ਪਾਕਿਸਤਾਨ ਚ ਰਹਿ ਕੇ ਇੰਡੀਆ ਦੇ ਬਾਰੇ ਇੰਟਰਫੇਅਰ ਕਰਦੇ ਆ ਜੀ, ਇੱਥੇ ਖਾਲਿਸਤਾਨ ਬਣਨਾ ਚਾਹੀਦਾ, ਇਹਨਾਂ ਦੇ ਇੱਕ ਵਰਡ ਹੈਗੇ ਆ, ਮੈਂ ਟੇਪ ਕੱਢ ਕੇ ਦਿਖਾ ਦਾਂਗਾ ਜੇ ਤੁਸੀਂ ਕਹੋਗੇ, ਤਰੀਕ ਵੀ ਯਾਦ ਹੈਗੀ ਆ, ਇਹਨਾਂ ਚ ਘੱਟ ਨੈਗੇਟਿਵਿਟੀ ਆ। ਦੂਜੀ ਗੱਲ ਆ, ਤੁਸੀਂ ਜਿਹੜਾ ਡਿਸਿਪਲਿਨਡ ਕਹਿੰਦੇ ਹੋ ਨਾ, ਤੇ ਬੜੇ, ਮੇਰੇ ਵੀ ਬੜੇ ਦੋਸਤ ਮੁਸਲਮਾਨ ਨੇ, ਜੇ ਤੁਸੀਂ ਮੋਰਲ ਆਉਂਦੇ ਹੋ ਨਾ, ਤੁਸੀਂ ਇਹ ਬੜੇ ਡਿਸਿਪਲਿਨਡ ਨੇ। ਉਹ ਬੰਦਾ ਵਿਚਾਰਾ ਜਿਹੜਾ ਕਹਿੰਦਾ ਮੈਨੂੰ ਫਾਹੇ ਲਾ ਦਿਓ, ਤੁਹਾਨੂੰ ਪਤਾ ਨਾ ਪਾਕਿਸਤਾਨ ਦੇ ਵਿੱਚ ਜਿਹੜਾ ਕਹਿੰਦਾ ਜੀ ਮੈਂ ਲੱਖਾਂ ਦੀਆਂ ਵੋਟਾਂ ਪਵਾਈਆਂ ਵਾ, ਇਹ ਡਿਸਿਪਲਿਨਡ ਕੰਮ ਜਿਹਨੇ ਇਮਰਾਨ ਖਾਨ ਨੂੰ ਹਰਾਇਆ ਵਾ, ਤੁਸੀਂ ਸਮਝ ਗਏ ਮੇਰਾ ਇਸ਼ਾਰਾ, ਮੈਂ ਪ੍ਰੋਪਰਲੀ ਨਹੀਂ ਤੁਹਾਨੂੰ ਅਜੇ ਪੂਰੀ ਗੱਲ ਕਰ ਸਕਦਾ, ਤੁਸੀਂ ਸਮਝ ਗਏ ਸਾਰੀ ਗੱਲ। ਤੀਸਰੀ ਗੱਲ ਹੈ ਕਿ ਜੇ ਜੀ ਤੁਸੀਂ ਕਹਿੰਦੇ ਹੋ ਮੈਂ ਕਿੰਨਾ ਕਹਿ, ਠੀਕ ਹੈ ਜੇ ਬਹੁਤ ਵਧੀਆ ਹੈਗਾ, ਇਹੋ ਗੱਲ ਤੁਸੀਂ ਜਿੱਦਾਂ ਕਹਿੰਦੇ ਹੋ ਨਾ, ਮੈਂ ਕਹਿੰਦਾ ਜਾਇਆ ਕਰੋ, ਮੈਂ ਵੀ ਗਿਆ ਵਾਂ, ਪਰ ਜੇ ਤੁਸੀਂ ਆਦਤ ਬਣਾਉਂਦੇ ਹੋ ਕਿ ਤੁਸੀਂ ਇਹ ਜਾਇਆ ਕਰੋ ਮਸਜਿਦ ਹੈ, ਤੁਸੀਂ ਮਸਜਿਦ ਚ ਜਾ ਕੇ ਇੱਕ ਵਾਰੀ ਕਹਿ ਕੇ ਦੱਸਿਓ ਕਿ ਮੁਸਲਮਾਨੋ ਮੰਦਰ ਜਾਇਆ ਕਰੋ, ਤੁਹਾਨੂੰ ਦੂਜੀ ਵਾਰੀ ਕੋਈ
ਔਰ ਇੱਥੇ ਮਦਰਸਿਆਂ ਚ ਟ੍ਰੇਨਾਂ ਦਿੱਤੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ 26 ਟੋਟੇ ਕਰਕੇ ਤੇ ਫਰਿੱਜਾਂ ਚ ਪਾਉਂਦੀਆਂ ਇਹੋ ਜਿਹੀਆਂ ਟ੍ਰੇਨਾਂ ਦਿੱਤੀਆਂ ਜਾਂਦੀਆਂ ਜਿਹੜੀ ਤੁਹਾਡੇ ਨਾਲ ਨਹੀਂ ਕੋਈ ਫਸਦੀ ਉਹਨੂੰ ਮਾਰ ਦਿਓ ਕੱਢ ਦਿਓ ਇਹੋ ਟ੍ਰੇਨਾਂ ਦਿੱਤੀਆਂ ਜਾਂਦੀਆਂ ਇਹੋ ਹੀ ਮੁਤਸਬੀ ਪਾਉਣਾ ਦੱਸਿਆ ਜਾਂਦਾ ਇਹਦੇ ਵਿੱਚ ਬਾਕੀ ਸਾਰੀ ਦੁਨੀਆਂ ਇਹ ਸਾਰੇ ਮਰਨ ਦੇ ਲਾਗਮੇ ਜਾਂ ਇਹਨਾਂ ਨੂੰ ਮਾਰੋ ਤੇ ਜਾਂ ਇਹਨਾਂ ਨੂੰ ਕਨਵਰਟ ਕਰੋ ਇਹਦੇ ਚ ਮੁਸਲਿਮ ਵਿੱਚ ਥੈਂਕ ਯੂ ਵੈਰੀ ਮਚ
ਥੈਂਕ ਯੂ ਮੈਂ ਇੱਕ ਹੀ ਕਰਕੇ ਤੁਹਾਡੀ ਸਾਰੀ ਚੀਜ਼ਾਂ ਦਾ ਜਵਾਬ ਦੇ ਦਿੰਦਾ ਦੇਖੋ ਜਿਹੜਾ ਕੋਈ ਪਹਿਲੀ ਗੱਲ ਆ ਖਾਲਿਸਤਾਨ ਦੀ ਗੱਲ ਆ ਨਾ ਠੀਕ ਹੈ ਨਾ ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ ਤੇ ਮੈਂ ਤੇ ਆਪ ਕੁਐਸਚਨ ਕਰਦਾ ਰਿਹਾ ਖਾਲਿਸਤਾਨ ਤੇ ਹਮੇਸ਼ਾ ਹੀ ਮੈਂ ਕਦੇ ਵੀ ਇਹ ਨਹੀਂ ਕਿਹਾ ਵੀ ਖਾਲਿਸਤਾਨ ਜਿਹੜਾ ਜੀ ਉਹ ਮੈਂ ਉਹਨੂੰ ਗਲਤ ਜਾਂ ਸਹੀ ਨਹੀਂ ਕਹਿੰਦਾ ਪਰ ਮੇਰਾ ਕੁਐਸਚਨ ਹਮੇਸ਼ਾ ਰਿਹਾ ਖਾਲਿਸਤਾਨ ਦੇ ਉੱਤੇ ਠੀਕ ਹੈ ਸੋ ਮੈਂ ਹਮੇਸ਼ਾ ਕੁਐਸਚਨ ਕੀਤਾ ਖਾਲਿਸਤਾਨ ਤੇ ਲੇਕਿਨ ਹੈਵਿੰਗ ਸੈਡ ਦੈਟ ਅਸੀਂ ਹੁੰਦਾ ਕੀ ਹੈ ਕਿ ਇਕੱਲੇ ਖਾਲਿਸਤਾਨ ਦੇ ਮੁੱਦੇ ਤੇ ਜਾਂ ਕਿਸੇ ਵੀ ਮੁੱਦੇ ਦੇ ਉੱਤੇ ਠੀਕ ਹੈ ਨੀ ਅਸੀਂ ਇਨਸਾਨ ਦੇ ਨਾਲ ਮੇਰੀ ਆਪਣੀ ਸੋਚ ਹੈ ਮੈਂ ਤੁਹਾਨੂੰ ਨਹੀਂ ਮੈਂ ਕਿਸੇ ਨੂੰ ਨਹੀਂ ਸੁਜੈਸਟ ਨਹੀਂ ਕਰ ਰਿਹਾ ਕਿ ਤੁਸੀਂ ਵੀ ਇੱਦਾਂ ਹੀ ਸੋਚੋ ਕਿਉਂਕਿ ਆਈ ਡੋਂਟ ਵਾਂਟ ਟੂ ਇੰਪੋਜ਼ ਮਾਈਸੈਲਫ ਔਨ ਯੂ ਸਾਡੇ ਇੱਥੇ ਹੀ ਪ੍ਰੋਗਰਾਮ ਤੇ ਜਿੱਥੇ ਮੈਂ ਪ੍ਰੋਗਰਾਮ ਕਰ ਰਿਹਾ ਇਸੇ ਜਗ੍ਹਾ ਦੇ ਉੱਤੇ ਸਾਡੇ ਬਹੁਤ ਹੀ ਰਿਸਪੈਕਟਡ ਸੀਨੀਅਰ ਹੁਣ ਇਸ ਦੁਨੀਆਂ 'ਚ ਨਹੀਂ ਰਹੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਸਾਹਿਬ ਸੀਗੇ ਔਰ ਸਾਡੀ ਡਿਸਕਸ਼ਨ ਹੁੰਦੀ ਸੀਗੀ ਬਹੁਤ ਰਿਸਪੈਕਟਫੁਲੀ ਹਮੇਸ਼ਾ ਹੁੰਦੀ ਸੀ ਹੰਸਰਾ ਸਾਹਿਬ ਖਾਲਿਸਤਾਨ ਦੇ ਹੱਕ ਦੇ ਵਿੱਚ ਸੀਗੇ ਹਮੇਸ਼ਾ ਉਹਨਾਂ ਨੇ ਖਾਲਿਸਤਾਨ 'ਚ ਹੱਕ 'ਚ ਗੱਲ ਕਰਨੀ ਔਰ ਮੇਰਾ ਹਮੇਸ਼ਾ ਸਵਾਲ ਹੁੰਦਾ ਸੀ ਉਹਦੇ ਤੇ ਪਰ ਅਸੀਂ ਜਿੱਥੇ ਵੀ ਮਿਲਣਾ ਅਸੀਂ ਹਮੇਸ਼ਾ ਅਦਬ ਸਤਿਕਾਰ ਨਾਲ ਰਿਸਪੈਕਟ ਦੇ ਨਾਲ ਮਿਲੇ ਹਾਂ ਹੁਣ ਉਹਨਾਂ ਦੇ ਬੇਟੇ ਦੀ ਮੈਰਿਜ ਹੋ ਰਹੀ ਹੈ ਉਸ ਦਿਨ ਮੈਂ ਉਹਨਾਂ ਨੂੰ ਮੁਬਾਰਕਬਾਦ ਭੇਜੀ ਹੈ ਹੰਸਰਾ ਸਾਹਿਬ ਦੇ ਬੇਟੇ ਦੀ ਮੈਰਿਜ ਹੈ ਉਹਨਾਂ ਦਾ ਇਨਵੀਟੇਸ਼ਨ ਆਇਆ ਔਰ ਮੋਸਟ ਲਾਈਕਲੀ ਮੈਂ ਜਾਵਾਂਗਾ ਵੀ ਉੱਥੇ ਠੀਕ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਖਾਲਿਸਤਾਨ ਦੇ ਸਪੋਰਟਰਸ ਨੇ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਬਾਹਰ ਮੈਨੂੰ ਮੈਂ ਉਸ ਦਿਨ ਰੈਸਟੋਰੈਂਟ ਗਿਆ ਤੇ ਆਈ ਮੈਟ ਅ ਪਰਸਨ ਜਿਹੜਾ ਮੈਨੂੰ ਪਤਾ ਹੈ ਕਿ ਖਾਲਿਸਤਾਨ ਦੀ ਬੜੀ ਸਪੋਰਟ ਕਰਦੇ ਅਸੀਂ ਬੜੀ ਗਰਮਜੋਸ਼ੀ ਨਾਲ ਮਿਲੇ ਹਾਂ ਸਾਰਾ ਕੁਝ ਹੋਇਆ ਦੇਖੋ ਵਿੱਚ ਇਹ ਵਿਚਾਰਾਂ ਦੇ ਆਧਾਰ ਦੇ ਉੱਤੇ ਠੀਕ ਹੈ ਨੀ ਵਿਚਾਰਾਂ ਦੇ ਆਧਾਰ ਦੇ ਉੱਤੇ ਔਰ ਇੰਡੀਆ ਵੀ ਇਜਾਜ਼ਤ ਦਿੰਦਾ ਇੰਡੀਆ ਦੇ ਇਹ ਖੂਬਸੂਰਤੀ ਹੈ ਅਸੀਂ ਇਹਨੂੰ ਤਾਂ ਇਨਕਰੇਜ ਕਰਨਾ ਅਸੀਂ ਇਹਨੂੰ ਤਾਂ ਇਨਕਰੇਜ ਕਰਨਾ ਕਿ ਇਹੀ ਖੂਬਸੂਰਤੀ ਹੈ ਇੰਡੀਆ ਦੀ ਕਿ ਜਿਹੜਾ ਬੰਦਾ ਖਾਲਿਸਤਾਨ ਦੀ ਵੀ ਗੱਲ ਕਰਦਾ ਉਹ ਬੰਦਾ ਅੱਜ ਉੱਥੇ ਮੈਂਬਰ ਪਾਰਲੀਮੈਂਟ ਹੈ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਸੀਨੀਅਰ ਲੈਵਲ ਦੇ ਇੱਥੇ ਸਾਡੇ ਸਟੂਡੀਓ ਦੇ ਵਿੱਚ ਆਈ ਵਿਲ ਨੋਟ ਨੇਮ ਹਿਮ ਫੋਰ ਪ੍ਰਾਈਵੇਸੀ ਰੀਜ਼ਨਸ ਕਿਉਂਕਿ ਗੱਲ ਆਫ ਦਾ ਰਿਕਾਰਡ ਹੋ ਰਹੀ ਸੀ ਇੱਕ ਸੀਨੀਅਰ ਸਾਡੇ ਇੱਥੇ ਗਵਰਨਮੈਂਟ ਤੋਂ ਸਾਡੇ ਇੱਥੇ ਆਏ ਹੋ ਸੀਗੇ ਕਿਉਂਕਿ ਸਾਡੇ ਰੋਜ਼ ਹੀ ਆਉਂਦੇ ਆ ਮੈਂਬਰ ਪਾਰਲੀਮੈਂਟ ਕੋਈ ਕੈਬਨਿਟ ਮਿਨਿਸਟਰ ਕੋਈ ਨਾ ਕੋਈ ਸਾਡੇ ਸਟੂਡੀਓ ਚੈਨਲ ਵਾਲੇ ਆਉਂਦੇ ਰਹਿੰਦੇ ਆ ਉਹ ਮੈਨੂੰ ਕਹਿ ਰਹੇ ਸੀਗੇ ਕਿ ਜੀ ਉੱਥੇ ਖਾਲਿਸਤਾਨ ਤੇ ਉੱਥੇ ਕੀ ਇੰਡੀਆ ਕਿਉਂ ਨੀ ਇੰਡੀਆ ਨੇ ਉਹਨੇ ਬੈਨ ਲਗਾਇਆ ਹੋਇਆ ਇੰਡੀਆ ਕੀ ਹੈ ਕੀ ਹੈ ਤੇ ਗੱਲ ਗੱਲ ਦੇ ਵਿੱਚ ਗੱਲ ਹੋਈ ਤਾਂ ਮੈਂ ਕਿਹਾ ਜੀ ਉੱਥੇ ਤੇ ਇੱਕ ਮੈਂਬਰ ਪਾਰਲੀਮੈਂਟ ਵੀ ਹੈ ਸਿਮਰਜੀਤ ਸਿੰਘ ਮਾਨ ਸਾਹਿਬ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਉਹ ਕਹਿੰਦੇ ਆਈ ਯੂ ਸੀਰੀਅਸ ਕਿਉਂਕਿ ਬੰਦਾ ਉੱਥੇ ਖਾਲਿਸਤਾਨ ਦੀ ਗੱਲ ਕਰ ਰਿਹਾ ਔਰ ਮੈਂਬਰ ਪਾਰਲੀਮੈਂਟ ਹੈ ਹਾਊ ਕੈਨ ਦਿਸ ਹੈਪਨ ਮੈਂ ਕਿਹਾ ਜੀ ਇਹ ਹੈ ਤੁਸੀਂ ਖੁਦ ਸਰਚ ਕਰ ਲਓ ਸਿਮਰਜੀਤ ਸਿੰਘ ਮਾਨ ਸਾਹਿਬ ਖਾਲਿਸਤਾਨ ਦੀ ਗੱਲ ਕਰਦੇ ਆ ਔਰ ਉੱਥੇ ਮੈਂਬਰ ਪਾਰਲੀਮੈਂਟ ਹੈਗੇ ਨੇ ਸੋ ਉਹ ਬੰਦਾ ਹੈਰਾਨ ਹੋ ਗਿਆ ਵੀ ਇੱਦਾਂ ਕਿੱਦਾਂ ਹੁੰਦਾ ਮੈਂ ਕਿਹਾ ਜੀ ਬਿਲਕੁਲ ਹੈ ਇਹੀ ਖੂਬਸੂਰਤੀ ਹੈ ਨਾ ਇਹ ਹੋਣਾ ਵੀ ਔਰ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ ਕਿ ਜੇ ਕੋਈ ਸ਼ਾਂਤਵੇਂ ਢੰਗ ਨਾਲ ਖਾਲਿਸਤਾਨ ਦੀ ਗੱਲ ਕਰਦਾ ਉਹਨੂੰ ਕਰਨ ਦਿਓ ਉਹਦੇ ਨਾਲ ਸਾਡਾ ਅਸੀਂ ਕਿਉਂ ਵੈਰ ਵਿਰੋਧ ਕਰਨਾ ਚਾਹੁੰਦੇ ਹਾਂ ਅਸੀਂ ਐਗਰੀ ਨਹੀਂ ਕਰ ਰਹੇ ਜਾਂ ਕੁਐਸਚਨ ਕਰ ਰਹੇ ਹੋ ਇੱਕ ਆਪਣੀ ਵੱਖਰੀ ਸਾਡੀ ਸੋਚ ਹੈ ਠੀਕ ਨੀ ਵੀ ਸਾਡੀ ਇੱਕ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਕਿ ਜਿਸ ਦਿਨ ਤੱਕ ਅਸੀਂ ਕਿਸੇ ਦੇ ਕਿਸੇ ਵੀ ਤਰ੍ਹਾਂ ਦੇ ਵਿਚਾਰ ਹੋਣ ਅਸੀਂ ਜੇ ਵਿਚਾਰਾਂ ਦੇ ਆਧਾਰ ਦੇ ਉੱਤੇ ਇਨਸਾਨ ਦੇ ਨਾਲ ਪਰਸਨਲ ਕਿਤੇ ਨਾ ਕਿਤੇ ਸਾਡਾ ਗੁੱਸਾ ਹੋ ਜਾਏਗਾ ਕੋਈ ਰੰਜਿਸ਼ ਹੋ ਜਾਏਗੀ ਕੋਈ ਗਿਲਾ ਸ਼ਿਕਵਾ ਹੋ ਜਾਏਗਾ ਉਹ ਫਿਰ ਅਸੀਂ ਆਪਣੇ ਆਪ ਲਈ ਜ਼ਿਆਦਾ ਟਰਬਲ ਹੈ ਦੂਸਰੇ ਬੰਦੇ ਨੇ ਤਾਂ ਸੋਚ ਉਹੀ ਰੱਖਣੀ ਹੈ ਦੂਸਰੇ ਲਈ ਕੋਈ ਟਰਬਲ ਨਹੀਂ ਹੈ ਟਰਬਲ ਸਾਡੇ ਆਪਣੇ ਆਪ ਲਈ ਉਹਦੇ ਵਿੱਚ ਜ਼ਿਆਦਾ ਹੈ ਬਾਕੀ ਤੁਸੀਂ ਗੱਲ ਕੀਤੀ ਹੈ ਕਿ ਯੈਸ ਕੁਛ ਲੋਕ ਜਿਹੜੇ ਨੇ ਜੀ ਉਹ ਆਪਣੇ ਵੱਲੋਂ ਕਰਦੇ ਹੋਣਗੇ ਕਿ ਜੀ ਹਾਂਜੀ ਅਸੀਂ ਮਤਲਬ ਕਿ ਕੋਈ ਧਰਮ ਦੇ ਵਿੱਚ ਹਰੇਕ ਧਰਮ 'ਚ ਰੈਡੀਕਲਸ ਹੈਗੇ ਨੇ ਦੁਨੀਆਂ 'ਚ ਜਿਸ ਤਰ੍ਹਾਂ ਮੈਂ ਗੱਲ ਕਰਦਾ ਹੈ ਕਿ ਕਰੋੜਾਂ ਮੁਸਲਿਮ ਨੇ ਕਰੋੜਾਂ ਸਿੱਖ ਨੇ ਕਰੋੜਾਂ ਹਿੰਦੂ ਨੇ ਕਰੋੜਾਂ ਕ੍ਰਿਸਚਨਸ ਨੇ ਜਿਊਜ਼ ਨੇ ਯੂ ਨੇਮ ਐਨੀ ਰਿਲੀਜਨ ਹਰੇਕ ਰਿਲੀਜਨ ਦੇ ਵਿੱਚ ਕੁਛ ਲੋਕ ਹੁੰਦੇ ਨੇ ਜਿਹੜਾ ਟਰਬਲ ਮੇਕਰ ਹੁੰਦੇ ਨੇ ਉਹਨਾਂ ਨੇ ਧਰਮ ਨੂੰ ਗਲਤ ਇੰਟਰਪ੍ਰੈਟ ਕਰਕੇ ਉਹਨਾਂ ਤੋਂ ਉਹਨਾਂ ਦੇ ਅੱਛਾ ਸਭ ਤੋਂ ਵੱਡੀ ਇੱਕ ਹੋਰ ਪ੍ਰੋਬਲਮ ਤੁਹਾਨੂੰ ਦੱਸ ਸਭ ਤੋਂ ਜ਼ਿਆਦਾ ਬੜਾ ਨੁਕਸਾਨ ਆਪਣੇ ਧਰਮ ਦਾ ਕਰਦੇ ਆ ਉਸਾਮਾ ਬਿਨ ਲਾਦੇਨ ਨੇ ਸਭ ਤੋਂ ਜ਼ਿਆਦਾ ਨੁਕਸਾਨ ਇਸਲਾਮ ਦਾ ਕੀਤਾ ਉਹਨੇ ਕੋਈ ਫਾਇਦਾ ਕੀਤਾ ਹੋਰ ਜਿਹੜੇ ਰੈਡੀਕਲ ਹੋਣਗੇ ਉਹ ਆਪਣੇ ਧਰਮ ਦਾ ਹੀ ਨੁਕਸਾਨ ਕਰਨਗੇ ਕਦੇ ਵੀ ਉਹ ਫਾਇਦਾ ਨਹੀਂ ਕਰਨਗੇ ਸਾਡੇ ਆਪਣੇ ਹੁਣ ਅਸੀਂ ਉੱਥੇ ਜਿਹੜੇ ਅਸੀਂ ਉੱਥੇ ਖੂਨ ਖਰਾਬਾ ਕੀਤਾ ਉਹਨੂੰ ਤਾਂ ਹੀ ਕਾਲਾ ਦੌਰ ਕਹਿੰਦੇ ਹਾਂ ਉਸ ਕਾਲੇ ਦੌਰ 'ਚ ਸਿੱਖ ਜ਼ਿਆਦਾ ਮਰੇ ਨੇ ਖਾਲਿਸਤਾਨ ਨੂੰ ਜਿਨ੍ਹਾਂ ਨੇ ਉਹ ਬੰਦੂਕਾਂ ਚੱਕ ਲਿਆ ਸਭ ਕੁਝ ਚੱਕ ਲਿਆ ਉਹਦੇ ਵਿੱਚ ਸਿੱਖ ਜ਼ਿਆਦਾ ਮਰੇ ਨੇ ਉਹਦੇ ਔਰ ਇਸੇ ਤਰ੍ਹਾਂ ਮੈਂ ਵਿਦ ਯੂ ਰਿਸਪੈਕਟ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਅੱਜ ਉੱਥੇ ਗੱਲ ਕਰਦੇ ਕਿ ਅਸੀਂ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਜਾਂ ਉਸ ਤਰ੍ਹਾਂ ਹਿੰਦੂ ਉੱਥੇ ਕੋਈ ਅਸੀਂ ਟੋਲਰੈਂਸ ਨਹੀਂ ਰੱਖਾਂਗੇ ਇੰਡੀਆ ਅੱਜ ਜਿੱਥੇ 100 ਕਰੋੜ ਦੀ ਇੱਕ ਧਰਮ ਦੀ ਪਾਪੂਲੇਸ਼ਨ ਹੈ, ਇਟ ਵਿਲ ਕੀਪ ਔਨ ਮਲਟੀਪਲਾਈਂਗ। ਅਗਲੇ 1000 ਸਾਲ ਤੱਕ ਹਿੰਦੂਜ਼ ਨੇ ਮੈਜੋਰਿਟੀ ਚ ਰਹਿਣਾ, ਉੱਥੇ ਸਟਰੋਂਗ ਮੈਜੋਰਿਟੀ ਰਹਿਣੀ ਉਹਨਾਂ ਦੀ ਉੱਥੇ ਇੰਡੀਆ ਚ। ਦੇਰ ਇਜ਼ ਨੋ ਵੇ ਉਹ ਚੇਂਜ ਨਹੀਂ ਹੋ ਸਕਦੀ, ਠੀਕ ਹੈ। ਉਹ ਤਾਂ ਬਦਲੀ, ਉਹ ਤਾਂ ਉੱਦਾਂ ਹੀ ਰਹਿਣੀ ਹੈ। ਜੇ ਕੋਈ ਹੋਰ ਕਮਿਊਨਿਟੀ ਵੀ ਗਰੋ ਕਰੇਗੀ, ਕੋਈ ਸਿੱਖ ਵੀ ਗਰੋ ਕਰਨਗੇ, ਇਹੀ ਟੋਲਰੈਂਸ ਉੱਥੇ ਦੀ ਬਿਊਟੀ ਹੈ, ਠੀਕ ਹੈ ਨੀ। ਸੋ ਥੋੜੇ ਬਹੁਤੇ ਖਰਾਬ ਲੋਕ ਤੇ ਹਰ ਧਰਮ ਚ ਹੋਣਗੇ, ਉਹ ਉਹਨਾਂ ਦਾ ਐਗਜ਼ਾਮਪਲ ਕੋਟ ਕਰਕੇ ਅਸੀਂ ਕਿਸੇ ਵੀ ਧਰਮ ਨੂੰ ਕੁਐਸਚਨ ਨਹੀਂ ਕਰ ਸਕਦੇ, ਚੈਲੇਂਜ ਨਹੀਂ ਕਰ ਸਕਦੇ। ਹਰ ਕੰਟਰੀ ਚੰਗਾ ਹੈ। ਔਰ ਮੈਂ ਫਾਈਨਲੀ ਤੁਹਾਡੀ ਗੱਲ ਕੇ ਜੀ, ਤੁਸੀਂ ਯੁੱਧਵੀਰ ਜੀ ਕਿਸੇ ਮਸਜਿਦ ਚ ਜਾ ਕੇ ਕਹਿ ਕੇ ਦਿਖਾਓ ਕਿ ਜੀ ਸਾਨੂੰ ਮੰਦਰਾਂ ਚ ਵੀ ਜਾਣਾ ਚਾਹੀਦਾ, ਦੁਆਰਾ ਤੁਹਾਨੂੰ ਉਸ ਮਸਜਿਦ ਚ ਵੜਨ ਨਹੀਂ ਦੇਣਗੇ। ਮੈਂ ਬੜੀ ਵਾਰ ਜ਼ਿਕਰ ਕਰ ਚੁੱਕਾ ਹਾਂ ਕਿ ਜਦ ਮੈਂ ਪਹਿਲੀ ਵਾਰੀ ਇੱਕ ਮਸਜਿਦ ਦੇ ਪ੍ਰੋਗਰਾਮ ਵਿੱਚ ਜਦੋਂ ਉਹਨਾਂ ਨੇ ਰੋਜ਼ਾ ਰਖਾਇਆ ਤੇ ਮੈਂ ਵੀ ਰੱਖਿਆ ਰੋਜ਼ਾ, ਤੇ ਉੱਥੇ ਉਹ ਉਹਨਾਂ ਨੇ ਉੱਥੇ ਹਿੰਦੂ ਕਮਿਊਨਿਟੀ ਦੇ ਲੋਕ ਵੀ ਬੁਲਾਏ ਹੋਏ ਸੀਗੇ। ਉਹਨਾਂ ਨੇ ਆ ਕੇ ਦੱਸਿਆ ਵੀ ਜਿਹੜਾ ਇਹ ਫਾਸਟਿੰਗ ਹੁੰਦੀ ਹੈ, ਔਰ ਸਭ ਤੋਂ ਐਂਡ ਦੇ ਵਿੱਚ ਉਹਨਾਂ ਨੇ ਆਪਣਾ ਦੱਸਿਆ ਇਸਲਾਮ ਦਾ, ਸਭ ਤੋਂ ਐਂਡ ਦੇ ਵਿੱਚ। ਔਰ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਮੈਂ ਇੱਥੇ, ਬਹੁਤ ਬੜੀ ਮਸਜਿਦ ਹੈ ਆਪਣੀ ਅਹਿਮਦੀਆ ਮੁਸਲਿਮ ਕਮਿਊਨਿਟੀ ਦੀ ਵੌਨ ਦੇ ਵਿੱਚ, ਜਦ ਮੈਂ ਉਸ ਮਸਜਿਦ ਗਿਆ ਤੇ ਉੱਥੇ ਉਹ ਹਿੰਦੂ ਰਿਲੀਜਨ ਦੇ ਬਾਰੇ ਜਾਣਕਾਰੀ ਦੇ ਰਿਹਾ ਮਸਜਿਦ ਦੇ ਵਿੱਚ, ਉੱਥੇ ਉਹ ਸਿੱਖ ਰਿਲੀਜਨ ਦੇ ਬਾਰੇ ਜਾਣਕਾਰੀ ਦੇ ਰਿਹਾ। ਮੈਂ ਉਹਦੀ ਵੀਡੀਓ ਬਣਾਈ ਫਟਾਫਟ, ਮੈਂ ਕਿਹਾ ਜੀ ਮੈਂ ਬਣਾ ਸਕਦਾ, ਕਹਿੰਦੇ ਜੀ ਬਿਲਕੁਲ ਬਣਾਓ ਵੀਡੀਓ ਤੁਸੀਂ। ਇਹ ਮਸਜਿਦ ਦੇ ਵਿੱਚ, ਇੱਥੇ ਟੋਰਾਂਟੋ ਦੀ ਗੱਲ ਕਰ ਰਿਹਾ, ਇਹ ਮਸਜਿਦ ਦੇ ਵਿੱਚ ਇੱਥੇ ਉਹਨਾਂ ਨੇ ਕਿਹਾ ਜੀ ਤੁਸੀਂ ਗੱਲ ਕਰੋ ਆਪਣੀ। ਔਰ ਮੈਂ ਇੱਥੇ ਵੀ ਜ਼ਿਕਰ ਕਰ ਦਵਾਂ ਕਿ ਜਦ ਮੈਂ ਰੋਜ਼ਾ ਰੱਖਿਆ ਸੀ ਉਦੋਂ ਵੀ ਉਹਨਾਂ ਨੇ ਜੂਇਸ਼ ਕਮਿਊਨਿਟੀ ਦੇ ਬੰਦੇ ਨਾਲ ਸੀਗੇ, ਜੂਇਸ਼ ਕਮਿਊਨਿਟੀ ਨੇ ਦੱਸਿਆ ਵੀ ਜੂਇਸ਼ ਕਮਿਊਨਿਟੀ ਚ ਵਰਤ ਰੱਖਣਾ ਜਾਂ ਫਾਸਟਿੰਗ ਕੀ ਇੰਪੋਰਟੈਂਟ ਹੈ। ਕ੍ਰਿਸਚੈਨਿਟੀ ਚ ਮੈਨੂੰ ਨਹੀਂ ਸੀ, ਮੈਨੂੰ ਕ੍ਰਿਸਚੈਨਿਟੀ ਚ ਪਤਾ ਸੀ ਵੀ ਕ੍ਰਿਸਚਨ ਲੋਕ ਵੀ ਫਾਸਟਿੰਗ ਦੀ ਗੱਲ ਕਰਦੇ ਨੇ, ਹਿੰਦੂ ਰਿਲੀਜਨ ਚ ਵੀ ਫਾਸਟਿੰਗ ਦੀ ਗੱਲ ਆਉਂਦੀ ਹੈ, ਵਰਤ ਰੱਖਣ ਦੀ ਗੱਲ ਆਉਂਦੀ ਹੈ, ਇੱਧਰ ਮੁਸਲਿਮ ਕਮਿਊਨਿਟੀ ਚ ਆਉਂਦੀ ਹੈ। ਮੈਨੂੰ ਜੂਇਸ਼ ਕਮਿਊਨਿਟੀ ਦਾ ਪਤਾ ਨਹੀਂ ਸੀਗਾ, ਮੈਨੂੰ ਪਤਾ ਕਿੱਥੇ ਲੱਗਾ, ਜਿੱਥੇ ਉਹ ਰੋਜ਼ੇ ਦੇ ਮੌਕੇ ਦੇ ਉੱਤੇ ਜਿੱਥੇ ਉਹ ਆਰਗਨਾਈਜ਼ ਇੱਕ ਮਸਜਿਦ ਦੇ ਲੋਕ ਕਰ ਰਹੇ ਸੀਗੇ, ਮੁਸਲਿਮ ਕਮਿਊਨਿਟੀ ਦੇ ਲੋਕ। ਇਹ ਸਾਡੇ ਅੰਦਰ ਬੜੀਆਂ ਸਾਰੀਆਂ ਸਟੀਰੋਟਾਈਪਸ ਬਣੀਆਂ ਹੋਈਆਂ ਨੇ, ਠੀਕ ਨੇ, ਕਿ ਆਹ ਇਸ ਤਰ੍ਹਾਂ ਉਦਾਂ। ਜੇ ਉਹ ਅੱਧਾ ਕੁ ਪਰਸੈਂਟ, 1% ਵੀ ਨਹੀਂ ਲੋਕ, 0.5% ਲੋਕਾਂ ਦੀ ਗੱਲਾਂ ਸੁਣ ਕੇ ਉਹ ਪ੍ਰੋਪਗੈਂਡਾ, ਉਹ ਸਾਰਾ ਕੁਝ ਸਾਡੀ ਸੋਚ ਉਦਾਂ ਦੀ ਬਣ ਜਾਂਦੀ ਹੈ। ਔਰ ਮੈਂ ਤੇ ਆਪਣੇ ਆਪ ਨੂੰ ਬਾਰ ਬਾਰ ਇੱਕ ਹੀ ਗੱਲ ਕਹਾਂਗਾ ਕਿ ਆਈ ਡੋਂਟ ਵਾਂਟ ਟੂ ਲਿੰਕ ਵਿਦ ਓਨਲੀ, ਹਾਂ ਮੈਂ ਫਿਰ ਉਹੀ ਗੱਲ ਕਹਾਂਗਾ, ਅੱਜ ਜੇ ਮੈਂ ਆਫ ਦੀ ਈਅਰ ਬੈਠਾ ਕ੍ਰਿਕਟ ਮੈਚ ਦੇਖ ਰਿਹਾ, ਤੁਸੀਂ ਮੈਨੂੰ ਕਹੋ ਜੀ ਮੈਨੂੰ, ਮੈਂ ਕਿਉਂ ਨੀ, ਮੈਂ ਇੰਡੀਆ ਜੰਮਿਆ ਪਲਿਆ, ਉੱਥੋਂ ਮੈਂ ਬੜਾ ਹੋਇਆ, ਮੈਂ ਕ੍ਰਿਕਟ ਮੈਚ ਬਿਲਕੁਲ ਮੇਰਾ ਜ਼ੋਰ ਲੱਗਾ ਹੋਏਗਾ। ਮੈਨੂੰ ਰਾਤ ਨੂੰ ਇੰਡੀਆ ਦਾ ਮੈਚ ਹੋਏ ਸਵੇਰੇ 3 ਵਜੇ 4 ਵਜੇ ਮੈਨੂੰ ਅਲਾਰਮ ਦੀ ਜ਼ਰੂਰਤ ਨਹੀਂ ਹੈ, ਕੋਈ ਮੈਂ ਕਹਿੰਦਾ ਹੁੰਦਾ, ਔਰ ਅੱਜ ਵੀ ਉੱਥੇ ਖੜਾ ਆ। ਮੇਰੀ ਰੀਸੈਂਟਲੀ ਰਜਿੰਦਰ ਗਾੜੀ ਸਾਹਿਬ ਨਾਮ ਲੈ ਕੇ ਬੋਲਦਾ, ਇੱਕ ਫੰਕਸ਼ਨ ਸੀਗਾ ਹਫਤਾ 10 ਦਿਨ ਪਹਿਲਾਂ, ਰਜਿੰਦਰ ਗਾੜੀ ਸਾਹਿਬ ਸਾਡੇ ਸੀਨੀਅਰ ਨੇ ਮੀਡੀਆ, ਤੇ ਉਹ ਮੈਨੂੰ ਕਹਿੰਦੇ ਯੁਧਵੀਰ ਜੀ ਤੁਹਾਡਾ ਕ੍ਰਿਕਟ ਦੇ ਵਿੱਚ ਉਸ ਤਰ੍ਹਾਂ ਹੀ ਰੁਝਾਨ ਪੂਰਾ, ਮੈਂ ਜੀ ਪੂਰਾ, ਕਹਿੰਦੇ ਮੈਂ ਹੁਣ ਘਟਾ ਦਿੱਤਾ ਕਾਫੀ। ਉਹਨਾਂ ਦਾ ਬੇਟਾ ਨਿਸ਼ਾਂਤ ਹੈ, ਉਹ ਬਹੁਤ, ਉਹ ਵੀ ਕ੍ਰਿਕਟ ਦਾ ਫੈਨ ਹੈ, ਉਹ ਵੀ ਬੜਾ ਜ਼ਬਰਦਸਤ। ਮੈਂ ਕਿਹਾ ਜੀ ਮੇਰਾ ਸ਼ੁਰੂ ਤੋਂ ਕਹਿਣਾ ਹੈ ਕਿ ਜੇ ਮੈਚ ਸਵੇਰੇ 3 ਵਜੇ ਹੈ, 4 ਵਜੇ ਹੈ, 5 ਵਜੇ ਹੈ, ਅਲਾਰਮ ਲਾ ਕੇ ਤਾਂ ਫਿਰ ਕੋਈ ਵੀ ਉੱਠ ਜਾਏਗਾ, ਬਿਨਾਂ ਅਲਾਰਮ ਦੇ, ਬਿਨਾਂ ਅਲਾਰਮ ਦੇ ਉੱਠਣਾ ਹੈ। ਮੈਚ ਚਾਹੇ 3 ਵਜੇ ਹੋਏ, 2 ਵਜੇ, ਉਹ ਠੀਕ ਹੈ, ਉਹ ਮੇਰਾ ਮਤਲਬ ਆਫ ਦੀ ਈਅਰ ਮੇਰਾ ਸਿਲਸਿਲਾ ਹੈ, ਉਹ ਸਾਡੂ, ਔਰ ਉਹਨਾਂ ਦਾ ਸਾਨੂੰ ਕਰਨਾ ਵੀ ਚਾਹੀਦਾ ਹੈ। ਕੋਈ ਬੰਦਾ ਪਾਕਿਸਤਾਨ ਤੋਂ ਹੋਏ, ਉਹ ਪਾਕਿਸਤਾਨ ਨੂੰ ਅਸੀਂ ਭਰਾਵਾਂ ਦੀ ਤਰ੍ਹਾਂ ਬੈਠਾਂਗੇ, ਮੈਚ ਦੇਖਾਂਗੇ, ਖਾਵਾਂਗੇ ਪੀਵਾਂਗੇ, ਉਹ ਪਾਕਿਸਤਾਨ ਨੂੰ ਸਪੋਰਟ ਕਰੇਗਾ, ਮੈਂ ਇੰਡੀਆ ਨੂੰ ਕਰਾਂਗਾ, ਆਫ ਦੀ ਈਅਰ ਉਹ ਸਿਲਸਿਲਾ ਚੱਲਦਾ ਰਹੇਗਾ, ਠੀਕ ਨੀ। ਉਹ ਸਿਲਸਿਲਾ ਜਾਰੀ ਹੈ, ਬਾਕੀ ਹਰੇਕ ਨਾਲ ਆਪਣਾ ਮਿਲੋ ਜੁਲੋ, ਤਿਉਹਾਰ ਇਕੱਠੇ ਮਨਾਓ। ਹਾਂਜੀ, ਮੈਨੂੰ ਇਸ਼ਾਰਾ ਹੋ ਰਿਹਾ, ਕਹਿੰਦੇ ਸਮੇਂ ਤੁਸੀਂ ਜ਼ਿਆਦਾ ਲੈ ਲਿਆ, ਔਰ ਸਾਡੇ ਸਪੌਂਸਰ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ। ਜੀ ਬਿਲਕੁਲ, ਗੁਰਸ਼ੇਰ ਸਿੰਘ ਜੀ ਤੁਹਾਡੀ ਕਾਲ ਵੀ ਲਵਾਂਗੇ, ਹਰਪਾਲ ਜੀ ਤੁਹਾਡੀ ਕਾਲ ਵੀ, ਸਾਰੀਆਂ ਕਾਲ ਵੀ ਲਵਾਂਗੇ, ਲੇਕਿਨ ਹੁਣ ਸਮੇਂ ਹੋ ਗਿਆ ਜੀ। ਇਸ ਸਮੇਂ ਸਾਡੇ ਨਾਲ ਕਮਲ ਪਾਠੀਆ ਜੀ ਸਾਡੇ ਨਾਲ ਨੇ। ਹਾਂਜੀ ਕਮਲ ਪਾਠੀਆ ਜੀ, ਵੈਲਕਮ ਸਰ, ਅੱਜ ਤਾਂ ਤੁਹਾਡਾ ਬੜਾ ਇੰਤਜ਼ਾਰ ਹੈ, ਵੈਲਕਮ ਵੈਲਕਮ, ਕੀ ਹਾਲ ਹੈ ਸਰ, ਠੀਕ ਹੈ ਜੀ?
ਬਹੁਤ ਵਧੀਆ ਜੀ ਯੁਧਵੀਰ ਜੀ, ਮੈਂ ਬੜਾ ਸ਼ੋਰਟ ਵਿੱਚ ਲਾਂਗਾ ਗੱਲ ਕਰਾਂਗਾ। ਜਿਸ ਤਰ੍ਹਾਂ ਐਕਸਪੈਕਟਡ ਸੀ, ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ, ਉਹ ਹੀ ਰਿਹਾ 5%। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਨ ਸਾਹਿਬ ਦਾ ਬਿਆਨ ਆਇਆ ਕਿ ਇਨਫਲੇਸ਼ਨ ਰੇਟ ਹੁਣ ਵੀ 3% ਦੇ ਆਸ ਪਾਸ ਹੈ ਤੇ ਅੰਡਰਲਾਈਂਗ ਇਨਫਲੇਸ਼ਨਰੀ ਪ੍ਰੈਸ਼ਰਸ ਹੈਗੇ ਨੇ। ਇਸ ਵਾਸਤੇ ਗਵਰਨਿੰਗ ਕਾਉਂਸਲ ਨੇ ਡਿਸਾਈਡ ਕੀਤਾ ਹੈ ਕਿ ਇਸ ਵੇਲੇ ਅੱਜ ਦੀ ਤਰੀਕ 6 ਮਾਰਚ ਇੰਟਰਸਟ ਰੇਟ ਚ ਅਸੀਂ ਕੋਈ ਤਬਦੀਲੀ ਨਹੀਂ ਲਿਆ ਰਹੇ। ਉਹਨਾਂ ਨੇ ਇੱਕ ਹੋਰ ਗੱਲ ਦੱਸੀ ਕਿ ਬਈ ਅਸੀਂ ਕਾਫੀ ਇਨਫਲੇਸ਼ਨ ਕੰਟਰੋਲ ਕਰਨ ਚ ਸਕਸੈਸਫੁਲ ਹੋਏ ਹਾਂ, ਬਟ ਇਹ ਹੁਣੇ ਵੀ ਇਟ ਇਜ਼ ਟੂ ਅਰਲੀ ਕਿ ਅਸੀਂ ਰਿਸਟ੍ਰਿਕਟਿਵ ਪਾਲਿਸੀ ਜਿਹੜੀ ਲਗਾਈਏ ਉਹਨੂੰ ਅਸੀਂ ਛੱਡ ਦੇਈਏ। ਯਾਨੀ ਕਿ ਅੱਜ ਤੇ ਇੰਟਰਸਟ ਰੇਟ ਨਹੀਂ ਘੱਟ ਹੋਇਆ, ਉਹਨਾਂ ਦੇ ਬਿਆਨ ਨਾਲ ਇਹ ਨਜ਼ਰ ਆਉਂਦਾ ਪਿਆ ਕਿ ਸ਼ਾਇਦ ਅਪ੍ਰੈਲ ਚ ਵੀ ਘੱਟ ਨਹੀਂ ਹੋਏਗਾ। ਉਹਦੇ ਵਿਚ ਯੁਧਵੀਰ ਜੀ, ਬੈਂਜਾਮਿਨ ਤਾਲ ਸਾਹਿਬ ਨੇ CIPC ਦੇ ਡਿਪਟੀ ਚੀਫ ਇਕਾਨੋਮਿਸਟ, ਉਹਨਾਂ ਨੇ ਵੀ ਉਹਨਾਂ ਦਾ उन्होंने एग्जाम्पल दिता कि पिछले साल बैंक ऑफ कैनेडा का एक छोटा जा बयान सी कि शायद असी इंटरेस्ट रेट वधाने दी गल जरा सोचिए होर ना वधाने दी गल सोचिए ते इमीडिएटली रियल एस्टेट मार्केट नू आग लग गई सी अर्ली 23 ते इस वास्ते हुन जेड़ा है उना दे अकॉर्डिंगली बेंजामिन ताल साहब दे अकॉर्डिंगली भी जून तो पहले शायद इंटरेस्ट नहीं कटेगा ते बाकी भी इकोनॉमी सारियां दी वाइड स्प्रेड प्रिडिक्शंस आ रही ने कि मिडल ऑफ दिस ईयर तो ही कटना शुरू होएगा। हुन युद्धवीर जी दा मतलब उना दे उते की असर पैंदा जेड़ा मॉर्गेज लैन दी वास्ते तैयार बैठे ने चाहे रिन्यूअल होवे या सेल परचेज लै या बिल्डर परचेज है उना नू किसे भी प्रोफेशनल नाल गल करनी चाहिदी है जो उना दी सिचुएशन समझे उना दी बाकी लायबिलिटीज नू समझे उना दी अर्निंग्स नू समझे ते ओ सब नाल अकॉर्डिंगली गाइड करे कि भई तुसी फिक्स लेनी है वेरिएबल लेनी है ई लेंडर तो मिल सकती है या अल्टरनेट लेंडर को जाना पाएगा। ए सारी चीजें मॉर्गेज विच इन्नी गहराइयां ने इन्नी परतां हैगियां ने कि किसी भी मॉर्गेज प्रोफेशनल नाल गल कर लो दे विल बी एबल टू गाइड यू ताकि तुहानू अपनी मॉर्गेज लैण वास्ते बेस्ट टू बेस्ट पोजीशन बेस्ट टू बेस्ट टर्म्स एंड बेस्ट टू बेस्ट इंटरेस्ट रेट जो मिल सकता है वो तुहानू दिलवाया जाए बिकॉज मॉर्गेज इज ऑल अबाउट प्लानिंग प्लानिंग एंड प्लानिंग। जो प्लानिंग करके चलेगा वो मॉर्गेज बेटर एंड चंगी टर्म्स लेंच सक्सेसफुल होएगा। युजवीर जी
बहुत शुक्रिया जी बड़ी वधिया तुसी जानकारी शेयर कीती हैगी आज इंतजार सेगा बैंक ऑफ कैनेडा के की डिसीजन लैंदा और उहदे ते तुहाडा एनालिसिस बड़ा शानदार है और मैनू ए लगदा कि जिस तरह तुसी कहंदे हो कि किसी भी मॉर्गेज कंसल्टेंट नाल बिल्कुल जी किसी नाल भी करो पर असी हाईली हाईली रिकमेंड करदे हां हाईली रिकमेंड करदे हां क्योंकि इफ यू वांट मॉर्गेज विद अ पीस ऑफ माइंड देन कमल पाटिया जी इज योर आंसर। मॉर्गेज विद अ पीस ऑफ माइंड कमल पाटिया जी। सर फोन नंबर इंग्लिश और पंजाबी दोनों
जी। मेरा नंबर है 416-564-6267। युद्धवीर जी तुहानू तुहाडी टीम नू ते तुहाडे सारे लिसनर नू आई विश देम ऑल दी बेस्ट एंड गुडविल एंड गुड विशेस फॉर पीपल फॉर ऑल कम्युनिटीज एंड रिलीजन्स। थैंक यू
जी तुहाडा बहुत बहुत धन्यवाद फॉर ऑल द काइंड वर्ड्स विशिंग यू ऑल द बेस्ट। मॉर्गेज विद अ पीस ऑफ माइंड तुसी याद रखना कमल पाटिया जी इन्ने सालां तों हमेशा पॉजिटिव फीडबैक आई है और हमेशा सब ने कहा है कि कमल पाटिया जी नो हैंकी पैंकी तुहाडे इंटरेस्ट में जिहड़ा काम होएगा वह तुहानू सलाह दी जाएगी। 5% है पर कदों कट सकदे ने इंटरेस्ट रेट को प्लानिंग करना चाहते हो 2 महीने 6 महीने साल बाद मॉर्गेज लेना चाहो कमल पाटिया जी इज योर आंसर। थैंक यू कमल पाटिया जी बहुत बहुत शुक्रिया सर।
थैंक यू जी।
हाँ जी स्वागत करते हैं जी पंकज मोंगा जी का। पंकज जी बहुत वेलकम सर की हाल है जी ठीक है जी।
बहुत वधिया युधवीर जी ते मेरी तरफ सब नू गुड मॉर्निंग।
गुड मॉर्निंग सर और ओपनिंग स्टेटमेंट सुन लें थोड़े को पहला।
बिल्कुल युधवीर जी वैसे कमल पाटिया जी दस ही गए तो न्यूज तुसी दे ही चुके होंगे। मेजर चीज सानू ए दिखती थी पहली चीज मैं पहला दस देवा युधवीर जी मैं हले भी जुलाई से स्टिक कर रहा जुलाई तो पहला थले नहीं आ रहे दिखते थे मैनू
ठीक है
मेरी स्टेटमेंट ही रहेगी जुलाई से स्टिक कर रहा।
तुसी सर साल के शुरू से तुसी बहुत घट उन्होंने जनिया चो सिगे जेडे जुलाई की गल कर रहे हो ज्यादातर लोग जून की गल कर रहे ने यू आर वन ऑफ दोज वेरी फ्यू पीपल जी जुलाई से खड़े हो तुसी और मैं देखता है कि मामला लग रहा है कि जून जुलाई वाली जा रहा है मतलब कि मार्च अप्रैल दे विच ते कम हुंदा नजर नहीं आ रहा। वैसे डगफोर्ड साहब ने अज कहा जी इंटरेस्ट रेट घटाओ तुहाडे ते भी कमेंट सुनांगे की कहोगे
सर डगफोर्ड क्या साडे प्राइम मिनिस्टर साहब ने भी तो कहा बैंक ऑफ कैनेडा शायद घटा दे तां वधिया है साडे वास्ते उहनां दी लाइन सी लेकिन मजेदार चीज पता की हो गई ओ ए हो गई है सर साडा जिहड़ा बजट आंदा पिया है ਉਹ ਮੇਰੇ ਖਿਆਲ 18 April ਨੂੰ ਆਉਂਦਾ ਪਿਆ ਰਾਈਟ
ਜੀ ਜੀ
ਤੇ ਇੰਟਰਸਟ ਰੇਟ ਦੀ ਅਨਾਊਂਸਮੈਂਟ ਜਿਹੜੀ ਅਗਲੀ ਅਨਾਊਂਸਮੈਂਟ ਹੈ ਉਹ ਅਨਾਊਂਸਮੈਂਟ ਹੈਗੀ ਹੈ 10 April ਸੋ ਬੈਂਕ ਆਫ ਕੈਨੇਡਾ ਬਜਟ ਦੇਖੇ ਬਿਨਾ ਇੰਟਰਸਟ ਰੇਟ ਘਟਾ ਹੀ ਨਹੀਂ ਸਕਦਾ ਕਿਉਂਕਿ ਉਹਨੂੰ ਇਹ ਪਤਾ ਹੀ ਨਹੀਂ ਕਿ ਕੀ ਸਪੈਂਡਿੰਗ ਹੈ ਉਸ ਕੀ ਚੀਜ਼ਾਂ ਨੇ ਜੋ ਤਿਕਰ ਬਜਟ ਸਾਹਮਣੇ ਨਹੀਂ ਆਉਂਦਾ ਸੋ April ਤਾਂ ਬਿਲਕੁਲ ਹੀ ਵਾਸ਼ ਆਊਟ ਹੋ ਗਿਆ ਮੈਂ ਕਹਾਂਗਾ
ਉਸ ਤੋਂ ਬਾਅਦ ਦੀ ਗੱਲ ਜਿਹੜੀ ਜੂਨ ਦੀ ਹੈ ਯੈਸ ਡਿਪੈਂਡ ਕਰੇਗਾ ਅਸੀਂ ਉਸਲੇ ਤੱਕ ਦੋ ਕੁ ਰਿਪੋਰਟਾਂ ਹੋਰ ਆ ਚੁੱਕੀਆਂ ਹੋਣਗੀਆਂ ਸਾਡੀਆਂ ਇਨਫਲੇਸ਼ਨ ਦੀਆਂ ਕਿਉਂਕਿ ਇਨਫਲੇਸ਼ਨ ਦੀ ਜਿਹੜੀ ਅਗਲੀ ਰਿਪੋਰਟ ਆਉਣੀ ਹੈ ਉਹ 19th March ਨੂੰ ਆਉਣੀ ਇੱਕ ਮੇਜਰ ਚੀਜ਼ ਹੁੰਦੀ ਹੈ ਯੁਧਵੀਰ ਜੀ ਮੈਂ ਹਮੇਸ਼ਾ ਗੱਲ ਕਰ ਰਿਹਾ ਅਸੀਂ ਹੈਡਲਾਈਨ ਜਿਵੇਂ ਤੁਸੀਂ ਕਹਿੰਦੇ ਹੋ ਸਟੋਰੀ ਬਿਹਾਈਂਡ ਦਾ ਹੈਡਲਾਈਨ ਤਾਂ ਸਾਡੀ ਠੀਕ ਹੈ ਇਨਫਲੇਸ਼ਨ ਥੱਲੇ ਚੱਲਦੀ ਪਈ ਹੈ ਬਟ ਬੈਂਕ ਆਫ ਕੈਨੇਡਾ ਨਾਰਮਲੀ ਕੋਰ ਇਨਫਲੇਸ਼ਨ ਜਾਂ ਮੀਡੀਅਨ ਇਨਫਲੇਸ਼ਨ ਨੂੰ ਦੇਖਦਾ ਜਿਹੜੀ ਸਾਡੀ ਇਸ ਵੇਲੇ ਜਿਹੜੀ ਜਨਵਰੀ ਦੀ ਕੋਰ ਇਨਫਲੇਸ਼ਨ ਆਈ ਸੀਗੀ ਉਹ ਕੋਰ ਇਨਫਲੇਸ਼ਨ 3.3-3.4% ਦੇ ਕਰੀਬ ਸੀਗੀ ਸੋ ਅਸੀਂ ਹਲੇ ਵੀ 3% ਤੋਂ ਉੱਪਰ ਬੈਠੇ ਹਾਂ ਕੋਰ ਇਨਫਲੇਸ਼ਨ ਚ ਔਰ ਮੀਡੀਅਨ ਇਨਫਲੇਸ਼ਨ ਉਹ ਹੁੰਦੀ ਹੈ ਜਿੱਥੇ ਬੇਸਿਕਲੀ ਬੈਂਕ ਆਫ ਕੈਨੇਡਾ ਕੀ ਕਰਦਾ ਜਿਹੜੀਆਂ ਤੇਜ਼ੀ ਨਾਲ ਚੀਜ਼ਾਂ ਵੱਧ ਰਹੀਆਂ ਨੇ ਉਹਨੂੰ ਵੀ ਛੱਡ ਦਿੰਦਾ ਜਿਹੜਾ ਤੇਜ਼ੀ ਨਾਲ ਚੀਜ਼ਾਂ ਗਿਰ ਰਹੀਆਂ ਨੇ ਉਹਨੂੰ ਵੀ ਛੱਡ ਦਿੰਦਾ ਜਿਹੜੀ ਬਾਕੀ ਬਾਸਕਿਟ ਬਚਦੀ ਹੈ ਮੀਡੀਅਨ ਚ ਉਹਨੂੰ ਦੇਖਦਾ ਉਹ ਵੀ ਇਸ ਵੇਲੇ 3% ਪਲੱਸ ਚੱਲਦੀ ਪਈ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਅਗਰ ਦੇਖਿਆ ਜਾਵੇ ਤਾਂ ਬੈਂਕ ਆਫ ਕੈਨੇਡਾ ਹਲੇ ਡਿਸੀਜਨ ਲੈ ਹੀ ਨਹੀਂ ਸਕਦਾ ਔਰ ਜਰੋਮ ਪਾਵਲ ਸਾਹਿਬ ਅੱਜ ਸਟੇਟਮੈਂਟ ਦੇ ਰਹੇ ਨੇ ਉੱਥੇ ਬੈਠੇ ਹੋਏ US ਉਹਨਾਂ ਦੇ ਆਪਦੀ ਕਮੇਟੀ ਦੇ ਸਾਹਮਣੇ ਉਹ ਕਹਿੰਦੇ ਨੇ ਮੈਂ ਤਾਂ ਵਧਾਉਣ ਨੂੰ ਤਿਆਰ ਹਾਂ ਤੁਸੀਂ ਘਟਾਉਣ ਦੀ ਗੱਲ ਕਰਦੇ ਪਏ ਸੋ ਬੇਸਿਕਲੀ ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਨੇ ਅਸੀਂ ਇੱਕ ਜਗ੍ਹਾ ਤੇ ਕੰਸਨਟ੍ਰੇਟ ਕਰਕੇ ਇਹ ਨਹੀਂ ਕਹਿ ਸਕਦੇ ਜੀ ਸਾਡੀ ਕੰਟਰੀ ਚੇਂਜ ਹੋ ਰਿਹਾ ਤਾਂ ਹੁਣ ਫਟਾਫਟ ਕਰ ਦਿਓ ਨੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਦੇਖਣੀਆਂ ਪੈਂਦੀਆਂ ਨੇ ਸੋ ਇਸ ਵਾਸਤੇ ਮੈਂ ਹਲੇ ਵੀ ਜੁਲਾਈ ਤੇ ਸਟਿਕ ਕਰ ਰਿਹਾ ਔਰ ਮਜ਼ੇਦਾਰ ਗੱਲ ਹੋਰ ਦੱਸ ਦਿਆਂ ਜਦਵੀਰ ਜੀ ਰਿਕਾਰਡਿੰਗ ਰੱਖ ਲਿਆ ਜੇ ਅਗਰ ਜੂਨ ਚ ਘਟਾਤਾ ਉਹਨਾਂ ਨੇ ਤਾਂ ਹਰ ਮੀਟਿੰਗ ਚ ਨਹੀਂ ਘਟਾਣਗੇ ਉਹ ਰੁਕਣਗੇ ਜਿਵੇਂ ਲੋਕ ਸੋਚ ਰਹੇ ਨਾ ਕਿ ਹਰ ਮੀਟਿੰਗ ਚ 25-25 ਘਟਣਾ ਸ਼ੁਰੂ ਹੋ ਜਾਏਗਾ ਸੋਰੀ ਮੈਂ ਉਸ ਦੇ ਹੱਕ ਚ ਵੀ ਨਹੀਂ ਹੈਗਾ ਅਗਰ ਉਹਨਾਂ ਨੇ ਜੂਨ ਤੋਂ ਸ਼ੁਰੂ ਕਰ ਦਿੱਤਾ ਤਾਂ ਮੈਂ ਜੁਲਾਈ ਤੇ ਸਟਿਕ ਕਰ ਰਿਹਾ ਲੇਕਿਨ ਜੂਨ ਤੋਂ ਅਗਰ ਬਾਈ ਚਾਂਸ ਹੋ ਗਿਆ ਤਾਂ ਫਿਰ ਉਹ ਜੁਲਾਈ ਹੋ ਸਕਦਾ ਨਹੀਂ ਘਟਾਣ ਅਗਸਤ ਹੋ ਸਕਦਾ ਨਹੀਂ ਘਟਾਣ ਸਪਟੈਂਬਰ ਚ ਜਾ ਕੇ ਘਟਾਣ ਉਹ ਧੀਰੇ ਧੀਰੇ ਜਾਣਗੇ ਉਸ ਤਰ੍ਹਾਂ ਜਾਣਗੇ ਬਟ ਲੈਸ ਸਟਿਕ ਵਿਦ ਜੁਲਾਈ ਜੀ ਵੀਰ ਜੀ
ਬੜਾ ਚੰਗਾ ਲੱਗ ਰਿਹਾ ਸੀਗਾ ਕਿਉਂਕਿ ਮੈਂ ਥੋੜਾ ਲੇਟ ਲੱਗਦਾ ਤੁਸੀਂ ਮੈਨੂੰ ਜੁਆਇਨ ਕੀਤਾ ਤੇ ਮੈਨੂੰ ਪਹਿਲਾਂ ਪਤਾ ਹੀ ਨਹੀਂ ਹੈਗਾ ਕਿ ਹੋ ਰਿਹਾ ਸੀਗਾ ਲੇਕਿਨ ਜੋ ਵੀ ਮੈਂ ਸੁਣਿਆ ਮੋਗਾ ਜੀ ਜੋ ਕਹਿ ਰਹੇ ਸੀਗੇ ਵੈਰੀ ਇੰਪ੍ਰੈਸਿਵ ਐਂਡ ਬਿਲਕੁਲ ਮੈਂ ਉਹਨਾਂ ਦੇ ਨਾਲ ਹਾਂ ਲੇਕਿਨ ਮੈਂ ਇਹਦੇ ਨਾਲ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਕਿ ਅਬਾਊਟ 1/3 ਆਫ ਦਾ ਇਕੋਨਮਿਸਟ ਮੈਂ ਉਹਨਾਂ ਨਾਲ ਨਹੀਂ ਜਾਂਦਾ ਪਹਿਲੀ ਗੱਲ ਮੈਂ ਡਿਸਕਲੇਮਰ ਦੇ ਦੇਣਾ ਲੇਕਿਨ ਹੁਣ ਵੀ 33% ਆਫ ਦਾ ਇਕੋਨਮਿਸਟ ਕਹਿ ਰਹੇ ਨੇ ਦਾ ਵੇ ਦਾ ਇਕੋਨਮਿਸਟ ਗੋਇੰਗ ਕੈਨੇਡੀਅਨ ਅਮੈਰੀਕਾ ਤੋਂ ਪਹਿਲੇ ਇੰਟਰਸਟ ਰੇਟ ਥੱਲੇ ਕਰ ਦੇਣਗੇ ਪਤਾ ਨਹੀਂ ਮੋਗਾ ਜੀ ਦੀ ਮੈਂ ਪੂਰੀ ਗੱਲ ਨਹੀਂ ਸੀ ਉਹ ਕਹਿ ਚੁੱਕੇ ਹੋਣਗੇ ਸ਼ਾਇਦ ਔਰ ਉਹ ਵੀ ਇਹ ਵੀ ਕਹਿ ਰਹੇ ਨੇ 33% ਬੜਾ ਅਜੀਬ ਹੈਗਾ ਕਿ ਉਹ ਕਹਿ ਰਹੇ ਨੇ ਕਿ ਸ਼ਾਇਦ 10 April ਨੂੰ ਹੀ ਘਟਾ ਦੇਣ ਜਦੋਂ ਕਿ ਮੈਨੂੰ ਮੰਨਦਾ ਹੀ ਨਹੀਂ 1/3 ਆਫ ਦਾ ਇਕੋਨਮੀ ਸਾਈਕਲ ਕਹਿ ਰਹੇ ਨੇ ਬੜੀ ਅਜੀਬ ਜੀ ਗੱਲ ਹੈਗੀ ਪਰ ਇਹ ਹੋਏਗਾ ਤੇ ਗਲਤ ਹੋਏਗਾ ਮੇਰੇ ਹਿਸਾਬ ਨਾਲ ਜੂਨ ਤੋਂ ਪਹਿਲੇ ਇੰਟਰਸਟ ਕੱਢਣਾ ਨਹੀਂ ਚਾਹੀਦਾ ਜੂਨ ਚ ਅਗਰ ਕੱਢਦਾ ਤਾਂ ਮੋਗਾ ਜੀ ਠੀਕ ਕਹਿ ਰਹੇ ਨੇ ਕਿ ਫਿਰ ਇਹ ਜਲਦੀ ਜਲਦੀ ਨਹੀਂ ਕੱਟੇਗਾ ਤੇ ਦਿਸ ਇਜ਼ ਵਟਸ ਹੈਪਨਿੰਗ ਉਹ ਕਿਉਂਕਿ ਹੁਣ ਮਕਲਨ ਸਾਹਿਬ ਨੂੰ ਮੈਂ ਸੁਣ ਰਿਹਾ ਸੀਗਾ ਸਵੇਰੇ ਤੋਂ ਕਹਿ ਰਹੇ ਸੀਗੇ ਕਿ ਹੀ ਇਜ਼ ਮੋਰ ਕੰਸਰਨ ਅਬਾਊਟ ਦਾ ਰਿਸਕ ਔਨ ਦਾ ਇਨਫਲੇਸ਼ਨ ਆਊਟਲੁੱਕ ਜਿਹੜਾ ਹੈਗਾ ਉਹਦੇ ਉੱਤੇ ਉਹ ਜ਼ਿਆਦਾ ਉਹਦਾ ਉਹਨਾਂ ਨੂੰ ਡਰ ਹੈਗਾ ਖਤਰਾ ਹੈਗਾ ਬਜਾਏ ਦੇ ਕਿ ਉਹ ਇੰਟਰਸਟ ਨੂੰ ਘਟਾਉਣ ਜਾਂ ਕੁਛ ਕਰਨ ਇਹ ਗੱਲ ਉਹਨਾਂ ਦੀ ਮੈਨੂੰ ਥੋੜੀ ਜਿਹੀ ਠੀਕ ਲੱਗ ਰਹੀ ਹੈ ਚੰਗੀ ਲੱਗ ਰਹੀ ਹੈ ਲੇਕਿਨ ਉਹ ਕਹਿੰਦੇ ਜੀ ਮੈਂ ਕਮਿਟਿਡ ਹਾਂ ਟੂ ਬਰਿੰਗ ਇਟ ਡਾਊਨ ਟੂ 2% ਲੈਵਲ ਔਰ ਲੇਕਿਨ ਇਹ ਵੀ ਨਾਲ ਇਕੋਨਮਿਸਟ ਕਹਿ ਰਹੇ ਨੇ ਕਿ ਜਿਹੜਾ ਸਾਡਾ ਪਾਲਿਸੀ ਰੇਟ ਹੈਗਾ ਜਿਹੜਾ ਹੈਗਾ ਉਹ 3% ਤੱਕ ਆਉਣ ਦੀ ਉਮੀਦ ਹੈ ਬਾਈ ਦਾ ਐਂਡ ਆਫ 2025 ਹੋਪ ਦੇਖੋ ਹੁੰਦਾ ਕੀ ਹੈ ਇੱਕ ਹੈ ਜਿਹੜੀ ਸੇਲ ਜਿਹੜੀ ਅਚਾਨਕ ਵਧਣੀ ਸ਼ੁਰੂ ਹੋ ਗਈ ਸੀ ਉਹਨੇ ਵੀ ਕੰਮ ਖਰਾਬ ਕੀਤਾ ਹੋਇਆ ਇਹ ਜਿਹੜਾ ਬਾਇਰ ਸੈਂਟੀਮੈਂਟ ਜਿਹੜੇ ਵੱਧ ਜਾਂਦੇ ਨਾ ਝਟਕੇ ਨਾਲ ਸੋਚ ਸੋਚ ਕੇ ਕਿ ਉਹ ਇੰਟਰਸਟ ਘਟੇਗਾ ਉਹਨੇ ਵੀ ਐਕਟੀਵਿਟੀ ਵਧਾ ਕੇ ਥੋੜਾ ਇਨਫਲੇਸ਼ਨ ਉੱਤੇ ਪ੍ਰੈਸ਼ਰ ਪਾਤਾ ਮੇਰੇ ਹਿਸਾਬ ਨਾਲ ਜੀ
ਸਰ ਇੱਕ ਗੱਲ ਮੈਨੂੰ ਤੁਸੀਂ ਦੋਨੋਂ ਪੀਕੇ ਜੀ ਤੁਹਾਡੇ ਤੋਂ ਸਟਾਰਟ ਕਰਦੇ ਹਾਂ ਤੁਸੀਂ ਦੋਨੋਂ ਐਕਸਪਰਟ ਹੋ ਇੱਕ ਗੱਲ ਜਿਹੜੀ ਕੋਈ ਨਹੀਂ ਕਰ ਰਿਹਾ ਉਹ ਮੇਰੀ ਸਮਝ ਨਹੀਂ ਆ ਰਹੀ ਮੈਂ ਹੋ ਸਕਦਾ ਕਿ ਮੈਂ ਹੀ ਕਿਤੇ ਗਲਤ ਗੱਲ ਕਰ ਰਿਹਾ ਕਿ ਤੁਸੀਂ 15 ਸਾਲ ਤੱਕ ਤੇ ਇੰਟਰਸਟ ਰੇਟ ਕਦੇ 2% ਵੀ ਨਹੀਂ ਟੱਚ ਕੀਤੇ ਤੁਸੀਂ ਮੈਨੂੰ ਦੱਸੋ ਨਾ 2020 ਚ ਇੰਟਰਸਟ ਰੇਟ 2% ਸੀਗਾ ਨਹੀਂ ਠੀਕ ਹੈ ਤੁਸੀਂ ਦੱਸੋ 2018 ਚ ਸੀਗਾ ਨਹੀਂ 2017 ਤੱਕ ਚਲ ਜਾਵਾਂ ਨਹੀਂ 2015 ਤੱਕ ਚਲ ਜਾਵਾਂ ਨਹੀਂ 2012 ਚ ਚਲ ਜਾਵਾਂ ਨਹੀਂ 2010 ਚਲ ਜਾਵਾਂ ਨਹੀਂ ਤੁਸੀਂ 15 ਸਾਲ ਤੱਕ ਤਾਂ ਇੰਟਰਸਟ ਰੇਟ 2% ਨਹੀਂ ਟੱਚ ਹੋਣ ਦਿੱਤਾ ਹੁਣ ਜਿਹੜਾ ਬੰਦਾ ਇਹ ਸੋਚ ਰਿਹਾ ਕਿ ਜੀ 15 ਸਾਲ ਤੱਕ ਕਦੀ 2% ਨਹੀਂ ਹੋਇਆ 0.5% 1.5% 2% ਤੁਸੀਂ 2% ਨਹੀਂ ਕਦੇ ਟੱਚ ਕੀਤਾ ਤੇ ਹੁਣ ਤੁਸੀਂ
ਇੰਨੀ ਜਲਦੀ ਚੱਕ ਕੇ ਸਿੱਧਾ ਹੀ ਦੋ ਨੀ ਜੀ, ਤਿੰਨ ਨੀ ਜੀ, ਚਾਰ ਨੀ ਜੀ, ਸਿੱਧਾ 5% ਦੇ ਲਿਆ। ਮੈਂ ਬੈਂਕ ਆਫ ਕੈਨੇਡਾ ਦੀ ਇਸ ਪਾਲਿਸੀ ਦੇ ਨਾਲ ਡੇ 1 ਤੋਂ ਡਿਸਐਗਰੀ ਕੀਤਾ ਹੈ ਕਿ ਹਾਲਾਂਕਿ ਪੰਕਜ ਜੀ ਮੈਨੂੰ ਪਤਾ ਐਗਰੀ ਕਰਨਗੇ, ਤੁਹਾਡੇ ਦੋਨਾਂ ਦੇ ਵਿਚਾਰ ਲੈਣੇ, ਪਰ ਇਹਦੇ ਬਾਰੇ
ਗੱਲ ਨਹੀਂ। ਮੈਂ ਵੀ ਪੰਕਜ ਜੀ ਡਿਸਐਗਰੀ ਕਰੂੰਗੇ, ਪੱਕੀ ਗੱਲ ਹੈ, ਲੇਕਿਨ ਮੈਂ ਤੁਹਾਡੇ ਨਾਲ ਹਾਂ ਕਿਉਂਕਿ ਮੈਂ ਇਹ ਕਹਿ ਰਿਹਾ ਕਿ ਇਹ ਇਨਫਲੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਸਾਡੇ ਇੰਟਰਸਟ ਰੇਟ ਦਾ ਵੀ ਹੈਗਾ ਨਾ ਜੀ। ਜਿਹੜੇ ਉਹ ਐਬੀ ਸਾਹਿਬ ਕਹਿ ਰਹੇ ਨੇ, ਬੀਸੀ ਦੇ ਜਿਹੜੇ ਪ੍ਰੀਮੀਅਰ, ਉਹ ਬਾਕੀ ਹੋਰ ਵੀ ਪ੍ਰੀਮੀਅਰ ਨਾਲ ਮਿਲ ਗਏ ਨੇ, ਉਹ ਕਹਿ ਰਹੇ ਨੇ ਕਿ ਇਨਫਲੇਸ਼ਨ ਦੇ ਅੰਦਰ ਤੁਹਾਡਾ ਸੈਲਫ ਮੇਡ ਇਨਫਲੇਸ਼ਨ ਤੁਸੀਂ ਲੈ ਆਓ, ਜੇ ਤੁਸੀਂ ਇੰਟਰਸਟ ਰੇਟ ਉਹਨਾਂ ਦਾ ਵਧਾ ਤਾ ਠੀਕ ਹੈ, ਤੁਸੀਂ ਇਨਫਲੇਸ਼ਨ ਜਿਹੜਾ ਹੈਗਾ ਉਹ ਥੱਲੇ ਲਿਆਉਣਾ ਚਾਹੁੰਦੇ ਸੀ, ਪਰ ਜੋ ਇੰਟਰਸਟ ਰੇਟ ਤੁਸੀਂ ਜ਼ਬਰਦਸਤ ਵਧਾਇਆ ਉਹ ਵੀ ਤਾਂ ਤੁਹਾਡਾ ਜਿਹੜਾ ਕੋਸਟ ਵਧਾ ਤੀ, ਉਹਨੇ ਵੀ ਤਾਂ ਇਨਫਲੇਸ਼ਨ ਤੇ ਪ੍ਰੈਸ਼ਰ ਪਾਇਆ ਹੋਇਆ। ਉਹ ਕਹਿੰਦੇ ਤੁਸੀਂ ਅਗਰ ਇੰਟਰਸਟ ਰੇਟ ਥੱਲੇ ਲੈ ਕੇ ਆਓਗੇ, ਜਿਹੜਾ ਕਿ ਮੈਂ ਪਿਛਲੇ ਹਫ਼ਤੇ ਵੀ ਕਿਹਾ ਸੀਗਾ ਕਿ ਅਗਰ ਜਲਦੀ ਕੁਆਟਰ ਪਰਸੈਂਟ ਵੀ ਲੈ ਕੇ ਆਉਂਦੇ ਨੇ ਤੇ ਮੇਰੇ ਖਿਆਲ ਨਾਲ ਉਹ ਹੈਲਪ ਕਰੇਗਾ ਇਨਫਲੇਸ਼ਨ ਥੱਲੇ ਲਿਆਉਣ ਨੂੰ, ਲਾ ਕੇ ਵਧਾਉਣ ਨੂੰ। ਮੈਂ ਤੁਹਾਡੇ ਨਾਲ ਸਹਿਮਤ ਹਾਂ ਜਿਦੀ ਜੀ।
ਥੈਂਕ ਯੂ ਐਬਸੋਲੂਟਲੀ। ਮੈਂ ਪੰਕਜ ਜੀ ਵੱਲ ਵਧਣ ਤੋਂ ਪਹਿਲਾਂ, ਪੰਕਜ ਜੀ ਕਿਉਂਕਿ ਫਾਈਨੈਂਸ ਇਕਨੋਮੀ, ਪੰਕਜ ਜੀ ਦੇਖੋ ਮੇਰੀ ਗੱਲ ਸੁਣੋ, ਅੱਜ ਜਦੋਂ ਇੰਟਰਸਟ ਰੇਟ ਵਧੇ ਨੇ, ਹੁਣ ਮੈਂ ਦੁਕਾਨ ਗਰੋਸਰੀ ਦੀ ਕਿਰਾਏ ਤੇ ਲਈ ਆ, ਜਾਂ ਮੈਂ ਕੋਈ ਵੀ ਦੁਕਾਨ ਗਰੋਸਰੀ ਸਟੋਰ ਲੈ ਲਓ, ਕੋਈ ਵੀ ਮੇਰਾ ਸਟੋਰ ਆ, ਕੱਪੜੇ ਦਾ ਸਟੋਰ ਆ, ਜਦ ਇੰਟਰਸਟ ਰੇਟ ਅਚਾਨਕ 5% ਤੇ ਤੁਸੀਂ ਚੱਕ ਦਿੱਤਾ, 15 ਸਾਲ ਤੱਕ ਤਾਂ ਤੁਸੀਂ 2% ਨਹੀਂ ਟੱਚ ਕੀਤਾ ਸੀਗਾ, ਹੁਣ ਤੁਹਾਡੀ ਨੀਂਦ ਜਾਗੀ ਹੈ, ਸੁੱਤੇ ਉੱਠੇ ਹੋ ਤੁਸੀਂ, ਕਿੱਥੇ ਸੁੱਤੇ ਸੀਗੇ ਪਹਿਲਾਂ? ਔਰ ਹੁਣ ਤੁਸੀਂ ਆਮ ਲੋਕਾਂ ਦਾ ਸੋਚਿਆ ਹੀ ਨਹੀਂ ਹੈ, ਮਹਿੰਗਾਈ ਘਟਾਉਣੀ ਹੈ, ਮਹਿੰਗਾਈ ਘਟਾਉਣੀ, ਉਹਨੂੰ ਆਰਾਮ ਨਾਲ ਘਟਾਓ ਤੁਸੀਂ। ਤੁਸੀਂ ਦੁਕਾਨਾਂ ਦੇ ਕਿਰਾਏ ਇੰਨੇ ਵਧਾ ਦਿੱਤੇ ਆ, ਲੋਕ ਕੱਪੜਾ ਗਰੋਸਰੀ ਸਮਾਨ ਸਭ ਕੁਝ ਮਹਿੰਗਾ ਵੇਚਣਗੇ, ਔਰ ਜਦੋਂ ਸਾਰਾ ਇੰਨਾ ਤੁਸੀਂ ਉੱਪਰ ਚੱਕਦਾ, ਉਹਦਾ ਇਕਾਨਮੀ ਤੁਸੀਂ ਬਿਲਕੁਲ ਥੱਲੇ ਲਿਆ ਕੇ ਸਿੱਟ ਦਿੱਤੀ ਹੈ, ਇਕਾਨਮੀ ਦੀ ਬੁਰੀ ਹਾਲਤ ਹੋ ਗਈ ਹੈ ਇਸ ਵੇਲੇ ਲੋਕਾਂ ਕੋਲ, ਲੋਕੀ ਫੂਡ ਬੈਂਕ ਤੇ ਲਾਈਨਾਂ ਲਗਾ ਕੇ ਖੜੇ ਨੇ। ਇਹ ਕਿਹੜੀ ਤੁਸੀਂ ਮਹਿੰਗਾਈ ਘਟਾਈ ਹੈ ਕਿ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਹੈ? ਇਹ ਮੇਰੀ ਸਮਝ ਤੋਂ ਬਾਹਰ ਹੈ। ਹਾਂਜੀ ਗੋ ਹੈਡ ਜੀ ਪੰਕਜ ਜੀ, ਹੁਣ ਤੁਸੀਂ ਦੱਸੋ ਮੈਨੂੰ।
ਤੁਸੀਂ ਮੈਨੂੰ ਫਸਾ ਰਹੇ ਹੋ,
ਘੱਟ ਬੋਲੋਗੇ ਤੇ ਮੈਂ ਜ਼ਿਆਦਾ ਬੋਲਾਂਗਾ।
ਮੈਂ ਤੁਹਾਨੂੰ ਫਸਾ ਨਹੀਂ ਰਿਹਾ ਪੰਕਜ ਜੀ, ਮੈਂ ਤੇ ਦੇਖੋ ਆਪਣਾ ਕਹਿ ਲਓ ਕਿ ਪੀੜਾ ਵਿਅਕਤ ਕਰ ਰਿਹਾ, ਜੋ ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹਦੇ ਬਾਰੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ। ਵੀ 15 ਸਾਲ ਤੁਸੀਂ ਮੈਨੂੰ ਦੱਸੋ ਨਾ, ਦੇਖੋ ਪੰਕਜ ਜੀ ਮੇਰੀ ਗੱਲ ਸੁਣੋ, ਪੀਕੇ ਜੀ ਕੋਈ ਬੰਦਾ ਪ੍ਰੋਪਰਟੀ ਲੈਣ ਜਾਂਦਾ, ਠੀਕ ਹੈ ਨੀ, ਪੀਕੇ ਜੀ ਤਾਂ ਮੈਨੂੰ ਪਤਾ ਇਹ ਤੇ ਭਜਾ ਦਿੰਦੇ ਬੰਦੇ ਨੂੰ ਫਟਾਫਟ ਹੀ, ਜੇ ਬੰਦੇ ਦੀ ਜੇਬ ਚ ਪੈਸੇ ਨੇ ਬੰਦੇ ਨੂੰ ਡਿਸਿਪਲਿਨ ਕਰਦੇ ਨੇ, ਪਹਿਲਾ ਕੰਮ ਪ੍ਰੋਪਰਟੀ ਬਾਅਦ ਖਰੀਦ ਕੇ ਦਿੰਦੇ ਨੇ ਬੰਦੇ ਨੂੰ, ਕਹਿੰਦੇ ਜੇ ਪੈਸੇ ਨਾਲ ਡਿਸਿਪਲਿਨ ਸਿੱਖੋ, ਜੇ ਤੁਹਾਡਾ ਪੈਸਾ ਨਹੀਂ ਹੈਗਾ ਤੁਹਾਡੇ ਕੋਲ, ਸੇਵਿੰਗ ਨਹੀਂ ਹੈਗੀ, ਤੁਸੀਂ ਫਾਈਨੈਂਸ਼ੀਅਲ ਡਿਸਿਪਲਿਨ ਨਹੀਂ ਹੈ ਤੇ ਪ੍ਰੋਪਰਟੀ ਨਹੀਂ ਲੈ ਕੇ ਦੇਣੀ। ਲੇਕਿਨ ਮੇਰੇ ਵਰਗਾ ਬੰਦਾ ਇਹਨਾਂ ਨੂੰ ਕਹਿੰਦਾ, ਕਿਸੇ ਨੂੰ ਕਹਿੰਦਾ ਜੀ 15 ਸਾਲ ਤੱਕ ਤਾਂ 2% ਨਹੀਂ ਹੋਏ, ਹੁਣ ਕਿੱਦਾਂ ਹੋ ਜਾਣਗੇ 2%? ਤੁਸੀਂ ਅਚਾਨਕ ਕਿਉਂ ਚੱਕਿਆ ਇਹ ਸਵਾਲ? ਐਡਰੈਸ ਕਰੋ ਪੰਕਜ ਜੀ, ਐਡਰੈਸ ਕਰੋ
ਜੀ। ਬਿਲਕੁਲ ਜਸਵੀਰ ਜੀ, ਦੇਖੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸ਼ੁਰੂ ਹੋਈਆਂ ਨੇ ਨਾ, ਮੇਰੇ ਖਿਆਲ ਪਹਿਲਾਂ ਵੀ ਇੱਕ ਵਾਰੀ ਮੇਰੇ ਖਿਆਲ ਡਿਸਕਸ ਕੀਤਾ ਸੀ, ਆਈ ਡੋਂਟ ਰਿਮੈਂਬਰ, 2008 ਤੋਂ ਸ਼ੁਰੂ ਹੋਈਆਂ। 2008 ਤੋਂ ਪਹਿਲਾਂ ਸਾਡਾ ਜਿਹੜਾ ਪ੍ਰਾਈਮ ਰੇਟ ਸੀਗਾ ਉਹ 4% ਵੀ ਸੀਗਾ, ਤੇ ਉਸ ਤੋਂ ਪਹਿਲਾਂ 6 ਵੀ ਰਿਹਾ ਹੋਇਆ, ਮਤਲਬ ਉਸ ਤੋਂ ਪਹਿਲਾਂ ਤਾਂ ਬਹੁਤ ਉੱਪਰ ਵੀ ਸੀਗਾ ਚਲੋ, ਬਟ ਮੈਂ 2008 ਦੀ ਗੱਲ ਕਰ ਰਿਹਾ, ਉਹ ਸਾਡਾ ਇੱਕ ਅਜਿਹਾ ਟਾਈਮ ਸੀਗਾ, 2007 ਦੀ ਗੱਲ ਕਰ ਰਿਹਾ, ਸੋਰੀ 2007 ਵਿੱਚ। ਸੋ ਉਸ ਤੋਂ ਬਾਅਦ ਜਦੋਂ ਰਿਸੈਸ਼ਨ ਆਇਆ 2008 ਦਾ, ਬਹੁਤ ਵੱਡਾ 2009 ਦਾ ਜਿਹੜਾ ਰਿਸੈਸ਼ਨ ਸੀਗਾ, ਉਹਨੇ ਪੂਰੀ ਦੁਨੀਆ ਨੂੰ ਇੱਕ ਵਾਰੀ ਥੱਲੇ ਬਿਠਾ ਦਿੱਤਾ, ਤੁਹਾਨੂੰ ਯਾਦ ਹੋਏਗਾ ਯੂਐਸ ਦਾ ਜਿਹੜਾ ਮੋਰਗੇਜ ਫਰੋਡ ਸੀ ਜਿਹੜਾ ਹੋਇਆ ਸੀ, ਸੋ ਉਹਦੀ ਵਜ੍ਹਾ ਨਾਲ ਇਹ ਇੰਟਰਸਟ ਰੇਟ ਥੱਲੇ ਲਿਆਣੇ ਪਏ ਸੀਗੇ। ਬਟ 2008 ਤੋਂ ਬਾਅਦ ਹੋਇਆ ਕਿ ਸਾਡੇ ਨਾਲ ਅਸੀਂ ਹਮੇਸ਼ਾ ਹੀ ਸਟਰਗਲ ਕਰਦੇ ਰਹੇ 2016-17 ਤੱਕ, ਕਿਉਂਕਿ ਉਹ ਬੜਾ ਮੁਸ਼ਕਿਲ ਹੋ ਗਿਆ ਸੀਗਾ। ਠੀਕ ਹੈ ਜੀ, ਰਿਸੈਸ਼ਨ ਚੋਂ ਬਾਹਰ ਸੀਗੇ, ਲੇਕਿਨ ਯੂਐਸ ਬੁਰੀ ਹਾਲਤ ਸੀਗਾ, ਸੋ ਸਾਨੂੰ ਇੰਨੀ ਸਪੋਰਟ ਨਹੀਂ ਮਿਲ ਰਹੀ ਸੀ, ਸੋ ਸਾਨੂੰ ਇੰਟਰਸਟ ਰੇਟ ਥੱਲੇ ਰੱਖਣਾ ਪਿਆ ਸੀਗਾ। ਇਹ ਜਿਮ ਕਲੈਰਿਟੀ ਸਾਹਿਬ ਨੇ ਕੀਤਾ ਸੀਗਾ, ਤੁਹਾਨੂੰ ਯਾਦ ਹੋਵੇਗਾ, 40-40 ਸਾਲ ਦਾ ਅਮੋਰਟਾਈਜੇਸ਼ਨ ਵੀ ਕਰਤਾ ਸੀਗਾ, ਤਾਂ ਕਿ ਸਾਡੀ ਹਾਊਸਿੰਗ ਜਿਹੜੀ ਹੈ ਸਾਨੂੰ ਲੈ ਕੇ ਚਲੀ ਜਾਵੇ ਉੱਪਰ, ਅਸੀਂ ਉਠਾ ਕੇ ਲੈ ਗਏ ਸੀਗੇ ਉਹਨੂੰ, ਹਾਊਸਿੰਗ ਨੂੰ ਉਸ ਵੇਲੇ। ਉਸ ਤੋਂ ਬਾਅਦ ਜਦੋਂ ਟਾਈਮ ਆਉਣਾ ਸ਼ੁਰੂ ਹੋਇਆ ਸੀਗਾ 2020 ਤੋਂ ਪਹਿਲਾਂ, ਅਸੀਂ ਉੱਪਰ ਜਾਣਾ ਸ਼ੁਰੂ ਕਰਤਾ ਸੀਗਾ ਧੀਰੇ ਧੀਰੇ, ਇਹ 3.95 ਤੱਕ ਪ੍ਰਾਈਮ ਨੂੰ ਲੈ ਗਏ ਸੀਗੇ, ਧੀਰੇ ਧੀਰੇ ਚੱਕ ਕੇ ਇਹ ਉੱਪਰ ਲੈ ਕੇ ਜਾਣਾ ਚਾਹ ਰਹੇ ਸੀਗੇ, ਲੇਕਿਨ 2020 ਆ ਗਿਆ, 2020 ਆਉਂਦੇ ਹੀ ਅਸੀਂ ਫੇਰ ਥੱਲੇ ਮਾਰਿਆ। ਉਸ ਤੋਂ ਬਾਅਦ ਜਿਹੜੀ ਇਨਫਲੇਸ਼ਨ ਹੋਈ, ਇਹ ਸਾਰੀਆਂ ਚੀਜ਼ਾਂ ਹੋਈਆਂ। ਸਰ ਗੱਲ ਇਹ ਹੈ ਯੁਧਵੀਰ ਜੀ, ਅਗਰ ਸਾਡੀ ਇਨਫਲੇਸ਼ਨ, ਅਸੀਂ ਇੰਟਰਸਟ ਰੇਟ ਇਸ ਵੇਲੇ ਘਟਾ ਦਈਏ, ਅਸੀਂ ਕਿੱਥੋਂ 8% ਤੋਂ ਆਏ ਹਾਂ ਸਰ ਥੱਲੇ, 8 ਜਾਂ 9% ਤੋਂ, ਅਗਰ ਹੁਣ ਅਸੀਂ ਘਟਾ ਦਈਏ ਤਾਂ ਜਿਹੜਾ ਹੁਣ ਤੱਕ ਕੰਮ ਕੀਤਾ ਉਹ ਸਾਰਾ ਖਰਾਬ ਹੋਵੇਗਾ। ਤੁਹਾਨੂੰ ਜਨਵਰੀ ਯਾਦ ਹੋਵੇਗਾ ਸਰ, ਪਿਛਲੇ ਸਾਲ ਦਾ ਇੱਕ ਵਾਰੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਹੋਲਡ ਕਰਦੇ ਪਏ ਹਾਂ, ਅਸੀਂ ਇੰਟਰਸਟ ਰੇਟ ਨਹੀਂ ਵਧਾਵਾਂਗੇ, ਕਿਵੇਂ ਅੱਗ ਲੱਗ ਗਈ ਸੀ। ਸੋਚੋ ਹੁਣ ਇੰਟਰਸਟ ਰੇਟ ਅਗਰ ਇਹ ਘਟਾ ਦਿੰਦੇ ਨੇ ਬਿਨਾਂ ਟਾਈਮ ਤੋਂ, ਕਿਵੇਂ ਅੱਗ ਲੱਗੇਗੀ ਇਸ
ਕਰਕੇ? ਮੈਂ ਕਿਸੇ ਨੂੰ ਇੰਟਰਪਟ ਕਰ ਰਿਹਾ, ਮੈਂ ਹੁਣ ਇੰਟਰਸਟ ਰੇਟ ਘਟਾਉਣ ਦੀ ਗੱਲ ਨਹੀਂ ਕਰ ਰਿਹਾ, ਮੇਰਾ ਸਵਾਲ ਤੇ ਉੱਥੇ ਹੈ ਕਿ ਅਸੀਂ
ਬਟ ਹੌਲੀ ਹੌਲੀ ਵਧਾਉਂਦੇ ਇੰਟਰਸਟ ਰੇਟ, ਬਿਲਕੁਲ ਚਾਹੇ ਤੁਸੀਂ 5 ਤੇ ਲੈ ਜਾਂਦੇ, ਲੇਕਿਨ ਤੁਸੀਂ ਜਿਹੜੀ ਚੀਜ਼ 15 ਸਾਲ ਤੱਕ ਨੀ 2% ਟੱਚ ਕੀਤੀ ਔਰ ਉਹ ਤੁਸੀਂ ਅਚਾਨਕ ਇੰਨੀ ਜ਼ਿਆਦਾ ਵਧਾ ਦਿੱਤੀ ਹੈ, ਕਿਉਂਕਿ ਲੋਕਾਂ ਨੇ ਆਪਣਾ ਇੱਕ ਬਜਟ ਬਣਾਇਆ ਹੋਇਆ ਸੀਗਾ, ਠੀਕ ਹੈ ਜੀ, ਲੋਕਾਂ ਨੇ ਇੱਕ ਬਜਟ ਬਣਾਇਆ ਹੋਇਆ ਸੀਗਾ ਔਰ ਇਹਦੇ ਵਿੱਚ ਜਿਸ ਤਰ੍ਹਾਂ ਪੀਕੇ ਜੀ ਨੇ ਬੜਾ ਵਧੀਆ ਐਕਸਪਲੇਨ ਕੀਤਾ ਹੈ ਕਿ ਉਹਦੇ ਵਿੱਚ ਮੌਰਗੇਜ ਵੀ ਤਾਂ ਤੁਸੀਂ ਵਧ ਗਈ ਨਾ, ਲੋਕਾਂ ਦੀ ਮੌਰਗੇਜ ਵਧ ਗਈ, ਕਿੰਨਾ ਕੁਛ ਉਹਦੇ ਵਿੱਚ ਵਧ ਗਿਆ ਸਰ। ਤੁਸੀਂ ਰੀਅਲ ਸਟੇਟ ਇਜ਼ ਦਾ ਬਿਗੈਸਟ ਕੰਟਰੀਬਿਊਟਰ ਇਨ ਜੀ ਡੀ ਪੀ, 14% ਕੰਟਰੀਬਿਊਸ਼ਨ ਹੈ, 14-15% ਹੈ, ਈਵਨ ਆਇਲ ਤੋਂ
ਸਰ ਤੁਸੀਂ ਡੈਲੀਕੁਐਂਸੀ ਦੇਖ ਲੈਣਾ ਹੁਣੇ ਸਰ, ਹੈਲੋ ਤੁਸੀਂ ਹੁਣੇ ਡੈਲੀਕੁਐਂਸੀ ਦੇਖ ਲੈਣਾ, ਤੇਈ ਦੇ ਅੰਦਰ 135% ਡੈਲੀਕੁਐਂਸੀ ਬਣ ਗਈਆਂ, ਹੁਣ ਤੁਸੀਂ 24 ਦੇ ਅੰਦਰ ਦੇਖ ਲਓ, ਉਹ ਲੋਕ ਜਿਹਨਾਂ ਨੇ 2019-2020 ਦੇ ਅੰਦਰ ਲਿੱਤਾ ਸੀਗਾ ਸਸਤਾ ਸਰ, ਉਹ ਹੁਣ ਸਟਰਗਲ ਕਰਨਗੇ ਮੰਥਲੀ ਪੇਮੈਂਟ ਉੱਤੇ ਜਿਹਨਾਂ ਦਾ ਉਹਨੇ ਰੈਨੂਅਲ ਆ ਰਿਹਾ। ਇਹ ਬੈਂਕ ਜਾਣਦਾ ਹੈ, ਇਹ ਬੈਂਕ ਆਫ ਕੈਨੇਡਾ ਜਾਣਦਾ ਹੈ, ਸੀਐਮਸੀ ਜਾਣਦਾ ਹੈ, ਉਹਨਾਂ ਨੂੰ ਪਤਾ ਹੈ, ਇਸ ਕਰਕੇ ਉਹਨਾਂ ਨੂੰ ਇੰਟਰਸਟ ਰੇਟ ਥੋੜਾ ਜਿਹਾ ਥੱਲੇ ਕਰਨਾ ਪਏਗਾ, ਦੇ ਹੈਵ ਨੋ ਚੋਇਸ, ਥੋੜਾ ਜਿਹਾ ਸਾਰਾ ਕਿੰਨਾ ਪੈਣ ਵਾਲਾ ਨਹੀਂ ਹੈ, ਲੇਕਿਨ ਐਟਲੀਸਟ ਇੱਕ ਇਸ਼ਾਰਾ ਮਿਲ ਜਾਏਗਾ। ਕੋਈ ਗੱਲ ਨੀ ਸਰ, ਕੋਈ ਗੱਲ ਨੀ ਜੀ, ਐਟਲੀਸਟ ਵੀ ਐਗਰੀ ਦੈਟ ਵੀ ਬੋਥ ਡਿਸਐਗਰੀ, ਰਾਈਟ।
ਅੱਛਾ ਸੋਰੀ ਮੈਂ ਇੰਟਰਪਟ ਕਰ ਰਿਹਾ, ਡਿਸਕਸ਼ਨ ਬੜੀ ਵਧੀਆ ਚੱਲ ਰਹੀ ਹੈ, ਜਾਰੀ ਰਹੇਗੀ, ਲੇਕਿਨ ਇਸ ਤੋਂ ਪਹਿਲਾਂ ਸਰ ਇੱਕ ਮਿੰਟ ਲਓ ਜੀ, ਪੀਕੇ ਜੀ ਵਿਲ ਸਟਾਰਟ ਵਿਦ ਯੂ, ਕੋਈ ਪ੍ਰੋਜੈਕਟ।
ਮੈਂ ਬਹੁਤ ਖੁਸ਼ਖਬਰੀ ਦੇਣਾ ਚਾਹੁੰਦਾ, ਇੱਕ ਰੈਗਲਨ ਪ੍ਰੋਜੈਕਟ ਜਿਹਦੇ ਤੇ ਮੈਂ ਹਿਊਜ ਡਿਸਕਾਊਂਟਸ ਔਰ ਇੰਸੈਂਟਿਵਸ ਲੈ ਕੇ ਦਿੱਤੇ ਸੀ, ਹੁਣ ਵੀ ਲੈ ਕੇ ਦੇ ਰਿਹਾ, ਲੱਖ ਡਾਲਰ ਤੱਕ ਦੇ ਪ੍ਰਾਈਜ ਲਿਸਟ ਦੇ ਉੱਤੇ, ਚੈਲੰਜ ਨਾਲ, ਬਿਲਡਰ ਵੀ ਨਹੀਂ ਦੇ ਸਕਦਾ, ਮੈਂ ਉਸੀ ਬਿਲਡਰ ਨੂੰ ਲੈ ਕੇ ਦੇਗਾ ਜਿਹੜਾ ਬਿਲਡਰ ਖੁਦ ਨਹੀਂ ਦੇ ਸਕਦਾ, ਤੇ ਉਹ ਉਹਨੂੰ ਹੁਣੇ ਗੋਲਡ ਅਵਾਰਡ ਮਿਲਿਆ ਸਰ, ਲਾਸ ਵੇਗਸ ਦੇ ਅੰਦਰ ਨਾਰਥ ਅਮਰੀਕਾਜ਼ ਬੈਸਟ ਹਾਈ ਰਾਈਜ਼ ਕਮਿਊਨਿਟੀ ਆਫ ਦਾ ਈਅਰ, ਨਾਰਥ ਅਮਰੀਕਾਜ਼ ਬੈਸਟ ਹਾਈ ਰਾਈਜ਼ ਕਮਿਊਨਿਟੀ ਆਫ ਦਾ ਈਅਰ, ਇਹਨਾਂ ਨੂੰ ਗੋਲਡ ਅਵਾਰਡ ਮਿਲਿਆ ਰੈਗਲਨ ਨੂੰ, 5 ਹੋਰ ਇਹਨਾਂ ਨੂੰ ਅਵਾਰਡ ਮਿਲੇ ਨੇ ਹੁਣ ਥਰਸਡੇ ਨੂੰ ਸਰ, ਇਹ ਜਿਹੜਾ ਨਿਕਲਿਆ ਪਿਛਲੇ ਬੁੱਧਵਾਰ ਦੇ ਬਾਅਦ, ਹੁਣ ਉਹਨਾਂ ਨੂੰ ਅਵਾਰਡ ਮਿਲਿਆ ਦੇਵਰ ਦਾ, ਐਂਡ ਆਲਸੋ ਆਈ ਐਮ ਪ੍ਰਾਊਡ ਟੂ ਸੇ ਕਿ ਇਹਨਾਂ ਦੇ ਜੋ ਚੇਅਰਮੈਨ ਨੇ ਡੇਵਿਡ ਫੈਲਡਮੈਨ, ਮਾਈ ਰਿਸਪੈਕਟਿਡ ਫਰੈਂਡ, ਉਹਨਾਂ ਨੇ ਹੁਣੇ $15 million ਦੀ ਗਿਫਟ ਦਿੱਤੀ ਹੈਗੀ ਟੂ ਯੂਨੀਵਰਸਿਟੀ ਆਫ ਟੋਰਾਂਟੋ ਫਾਰ ਰੀਅਲ ਸਟੇਟ, ਇਹਦੀ ਡਿਟੇਲ ਅੱਗੇ ਅੱਗੇ ਗੱਲ ਕਰਾਂਗੇ, $15 million ਦਾ ਉਹਨਾਂ ਨੇ ਗਿਫਟ ਦਿੱਤਾ ਹੈਗਾ ਟੂ ਯੂਨੀਵਰਸਿਟੀ ਆਫ ਟੋਰਾਂਟੋ, ਅੱਗੇ ਚੱਲ ਕੇ ਡਿਸਕਸ ਕਰਾਂਗੇ ਜੀ। ਔਰ ਨਾਲ ਨਾਲ ਲਾਸਟ ਕਿ ਮੇਰਾ ਬੱਸ ਟੂਰ ਫਾਈਨਲਾਈਜ਼ ਹੋ ਗਿਆ 23 March ਦਾ ਸੈਟਰਡੇ ਦਾ, ਤੇ ਉਹਦੇ ਵਾਸਤੇ ਰਜਿਸਟ੍ਰੇਸ਼ਨ ਵਾਸਤੇ ਤੁਸੀਂ ਮੈਨੂੰ ਟੈਕਸਟ ਮੈਸੇਜ ਪਾ ਸਕਦੇ ਹੋ ਜਾਂ teamsabrowal.com ਤੇ ਜਾ ਸਕਦੇ ਹੋ ਜੀ।
ਫੋਨ ਨੰਬਰ ਵੀ
6472994757
ਜੀ। ਪੰਕਜ ਜੀ, ਬੇਸਿਕਲੀ ਕਿਸੇ ਤਰ੍ਹਾਂ ਦੀ ਵੀ ਫਾਈਨੈਂਸ਼ੀਅਲ ਨੀਡ ਹੈਗੀ ਹੈ, ਚਾਹੇ ਇੰਸ਼ੋਰੈਂਸ ਹੈ, ਚਾਹੇ ਇਨਵੈਸਟਮੈਂਟ ਹੈ, ਕੋਈ ਵੀ ਮਾਰਕੀਟ ਤੁਸੀਂ ਪੈਸਾ ਲਗਾਉਣਾ ਚਾਹ ਰਹੇ ਹੋ, ਕਿਸੇ ਤਰ੍ਹਾਂ ਦੀ ਲਾਈਫ ਕ੍ਰਿਟੀਕਲ ਡਿਸਬਿਲਿਟੀ ਕੋਈ ਇਸ ਤਰ੍ਹਾਂ ਦੀ ਚੀਜ਼ ਹੈ, ਜਾਂ ਤੁਸੀਂ ਬੇਸਿਕਲੀ ਕੁਛ ਵੀ ਫਾਈਨੈਂਸ਼ੀਅਲ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹ ਰਹੇ ਹੋ, ਇਹ ਸਾਰੀਆਂ ਚੀਜ਼ਾਂ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472857। ਥੈਂਕ ਯੂ ਵੈਰੀ ਮਚ ਜੀ।
ਥੈਂਕ ਯੂ ਜੀ। ਵਾਈ ਮੀਡੀਆ ਦਾ ਨੰਬਰ 416-475-4164755000। ਥੈਂਕ ਯੂ।
The views expressed on the preceding program may not necessarily be those of the owner or management of WTOR radio station.
Fashion Pakistan Lounge lekar aa rahe hain Mississauga mein ek roza multi designer Eid exhibition 24. 12 Pakistani designers ke latest and unique articles jo Eid par banayenge aapko sabse munfarid. Ek baar 17 March dopahar 12 baje se raat 10 baje tak. Please do come over Hilton Garden Inn, 1870 Madison Boulevard, Mississauga. Don't miss it.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ।
ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ